बचाओ। बतेरी जानकारी ले ontario.ca/coronavirus देखो। ओंटेरियो सरकार द्वारा भुगतान शुदा।
The fastest 4K IP box in Canada with 5G latest technology. More than 4,000 channel, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
ਜਦ
ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਾਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ। 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਂਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਂਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 Lions ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 905-451-9777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਮੰਗਲਵਾਰ ਦਾ ਦਿਨ ਆ ਤੇ ਅਸੀਂ ਪ੍ਰੋਗਰਾਮ ਦੇ ਸ਼ੁਰੂ ਚ ਛੇ ਬੰਦੇ ਨੂੰ ਨਾਲ ਲੈ ਲਿਆ ਕਿਉਂਕਿ ਕੁਝ ਇਸ਼ੂਜ਼ ਇਹੋ ਜਿਹੇ ਨੇ ਜਿਹੜੇ ਇੱਥੇ ਵੀ ਤੇ ਪੰਜਾਬ ਦੇ ਵਿੱਚ ਵੀ ਬਰਾਬਰ ਚੱਲਦੇ ਨੇ ਤੇ ਇਸ ਸੰਬੰਧ ਵਿੱਚ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਪਤਾ ਮੰਗਲਵਾਰ ਨੂੰ ਕੇਨੀ ਧਾਲੀਵਾਲ ਵੀ ਸਾਡੇ ਨਾਲ ਹਾਜ਼ਰ ਹੁੰਦੇ ਨੇ ਤੇ ਪੰਜ ਚਾਰ ਮਿੰਟ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਬਾਕੀ ਸਪੋਂਸਰ ਦੇ ਸੁਨੇਹੇ ਹੁੰਦੇ ਨੇ ਤੇ ਜੇ ਤੁਸੀਂ ਕੋਈ ਇਨਪੁਟ ਦੇਣੀ ਹੋਵੇ ਕੋਈ ਜ਼ਰੂਰੀ ਸੁਨੇਹਾ ਦੇਣਾ ਹੋਵੇ ਤਾਂ ਸਾਡਾ ਸਟੂਡੀਓ ਦਾ ਇੱਕੋ ਹੀ ਨੰਬਰ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ 416-620-1778 ਇਹਦੇ ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰ ਸਕਦੇ ਹੋ ਲਓ ਜੀ ਅਸੀਂ ਸ਼ਿਵਿੰਦਰ ਨੂੰ ਵੀ ਜੀ ਐਂ ਕਹਿ ਦਈਏ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਸ਼ੁਕਰੀਆ ਜੀ ਚਰਨਜੀਤ ਜੀ ਮਿਹਰਬਾਨੀ ਜੀ
ਸਾਡੇ ਤਾਂ ਇੱਥੇ ਗਰਮੀ ਥੋੜੀ ਜਿਹੀ ਵੱਧ ਗਈ ਹੈ ਜੀ ਤੁਹਾਡੇ ਕੀ ਹਾਲ ਚਾਲ ਮੌਸਮ ਦਾ
ਮੌਸਮ ਗਰਮੀ ਤਾਂ ਹੈ ਪਰ ਪਿਛਲੇ ਕੁਛ ਦਿਨਾਂ ਦੇ ਵਿੱਚ ਬਾਰਿਸ਼ ਹੋਈ ਹੈ ਉਹਨੇ ਥੋੜਾ ਜਿਹਾ ਮੌਸਮ ਦਾ ਮਿਜਾਜ ਬਦਲ ਦਿੱਤਾ ਜੀ
ਤੇ ਕਰੋਨਾ ਦੇਵਤਾ ਜਿਹੜਾ ਇਹ ਕਿਵੇਂ ਭੱਜਣ ਲੱਗਿਆ ਭਾਰਤ ਚੋਂ ਕਿ ਅਜੇ ਡੇਰੇ ਜਮਾਈ ਬੈਠਾ
ਭਾਰਤ ਵਿੱਚ 7 ਲੱਖ ਤੋਂ ਉੱਪਰ ਗਿਣਤੀ ਹੋ ਚੁੱਕੀ ਹੈ ਜੀ ਜਿਹੜੇ ਪੀੜਤ ਲੋਕਾਂ ਦੀ ਤੇ ਇੱਥੇ ਇਹ ਮੰਨ ਕੇ ਚੱਲੋ ਕਿ ਤੀਜੇ ਨੰਬਰ ਤੇ ਆ ਗਿਆ ਦੁਨੀਆਂ ਭਰ ਦੇ ਵਿੱਚ ਸਾਡਾ ਭਾਰਤ ਤੋਂ ਭਾਵੇਂ ਕਿਸੇ ਚੰਗੇ ਕੰਮ ਚ ਨਾ ਆਵੇ ਪਰ ਇਸ ਮਾਮਲੇ ਵਿੱਚ ਤੀਸਰੇ ਨੰਬਰ ਦੇ ਉੱਪਰ ਹੈ ਦੁੱਖ ਵਾਲੀ ਗੱਲ ਹੈ ਲੇਕਿਨ ਜਿਹੜੇ ਭਗਤ ਲੋਕ ਨੇ ਉਹ ਕਹਿ ਰਹੇ ਹਾਲੇ ਵੀ ਇਸ ਗੱਲ ਦਾ ਮਾਣ ਕਰਦੇ ਨੇ ਦੇਖੋ ਜੀ ਵੀ ਅਸੀਂ ਪਹਿਲੇ ਨੰਬਰ ਤੇ ਆ ਜਾਵਾਂਗੇ ਮਤਲਬ ਇਹ ਦਿਖਾ ਰਹੇ ਨੇ ਵੀ ਅਸੀਂ ਜਿਹੜੇ ਮੂਰਖ ਇੰਨੇ ਹੈਗੇ ਹਾਂ ਜਾਂ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਬੁਨਿਆਦੀ ਸਹੂਲਤਾਂ ਦੇਣ ਜੋਗੀ ਹੈ ਨਹੀਂ ਇੱਥੋਂ ਤੱਕ ਕਿ ਜੇ ਮ੍ਰਿਤਕਾਂ ਦੀ ਗਿਣਤੀ ਵਿੱਚੋਂ ਦੇਖਿਆ ਜਾਵੇ ਤਾਂ ਪਹਿਲਾਂ ਭਾਰਤ ਮ੍ਰਿਤਕਾਂ ਦੀ ਗਿਣਤੀ ਵਿੱਚ ਵੀ ਪਹਿਲੇ 10 ਨੰਬਰਾਂ ਦੇ ਵਿੱਚੋਂ ਹੈਗਾ ਖਾਸ ਕਰਕੇ ਇਸ ਸਮੇਂ ਕਰੀਬ 20,000 ਦੇ ਕਰੀਬ ਜਿਹੜੇ COVID-19 ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੋ ਚੁੱਕੀ ਹੈ ਸੋ ਇੱਥੋਂ ਸਾਫ਼ ਤੁਹਾਨੂੰ ਅੰਦਾਜ਼ਾ ਤੁਸੀਂ ਲੱਖਣ ਲਾ ਸਕਦੇ ਹੋ ਕਿ ਦੇਸ਼ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ
ਬਿਲਕੁਲ ਜੀ ਸ਼ਿਵਿੰਦਰ ਜੀ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀਗਾ ਇਹ 2020 ਵਾਲਾ ਜਿਹੜਾ ਰੈਫਰੈਂਡਮ ਵਾਲਾ ਮਸਲਾ ਸੀ ਇਸ ਤੋਂ ਪਹਿਲਾਂ ਕਿ ਇੱਥੇ ਕੀ ਸਮਝਿਆ ਜਾ ਰਿਹਾ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੁਝ ਪਾਬੰਦੀਆਂ ਲਾਈਆਂ ਈਵਨ ਫੇਸਬੁੱਕ ਤੇ ਕਹਿੰਦੇ ਜਿਨ੍ਹਾਂ ਨੇ ਲਾਈਕ ਕੀਤੇ ਕੋਈ ਕਮੈਂਟਸ ਤੇ ਉਹਨਾਂ ਨੂੰ ਵੀ ਥਾਣਿਆਂ ਦੇ ਵਿੱਚ ਸੱਦਿਆ ਗਿਆ ਇਹ ਸਾਰਾ ਸਾਰਾ ਇਹ ਘਟਨਾਕ੍ਰਮ ਕੀ ਹੈ ਇਹ ਕੀ ਪ੍ਰੋਸੈਸ ਕਿਵੇਂ ਸ਼ੁਰੂ ਹੋਇਆ ਹੋਣਾ ਚਾਹੀਦਾ ਸੀ ਨਹੀਂ ਹੋਣਾ ਚਾਹੀਦਾ ਸੀ ਸਿਰਫ ਪ੍ਰਚਾਰ ਦਾ ਮੁੱਦਾ ਹੀ ਹੈ ਇਹ ਜਾਂ ਐਕਚੁਅਲੀ ਅਮਲੀ ਰੂਪ ਦੇ ਵਿੱਚ ਵੀ ਕੋਈ ਗੱਲਬਾਤ ਹੋ ਰਹੀ ਹੈ ਜਾਂ ਇਹ ਮੂਵਮੈਂਟ ਸਾਰੀ ਹੈ ਕੀ ਇਹਦਾ ਲੋਕਾਂ ਨੂੰ ਕੀ ਫਾਇਦਾ ਇਸ ਮੂਵਮੈਂਟ ਦਾ ਤੇ ਜਾਂ ਵਾਕਿਆ ਹੀ ਇਹ ਮੂਵਮੈਂਟ ਦੇ ਵਿੱਚ ਕੋਈ ਸਫਲਤਾ ਦੇ ਆਸਾਰ ਦਿਸਦੇ ਨੇ ਕੀ ਇਹ ਲੋਕ ਪੱਖੀ ਲੱਗਦੀ ਆ ਮੂਵਮੈਂਟ ਕਿ ਇੱਕ ਲਿਫਾਫਾ ਜਿਹਾ ਹੀ ਆ ਇਹਦੇ ਬਾਰੇ ਵਿਸਤਾਰ ਸਾਹਿਬ ਦੱਸੋਗੇ
ਚਰ ਜੀ ਤੈਨੂੰ ਕਈ ਐਂਗਲਾਂ ਤੋਂ ਦੇਖਣ ਦੀ ਲੋੜ ਹੈ ਕਿਉਂਕਿ ਜਿਹੜਾ ਤੁਹਾਡਾ ਸਵਾਲ ਹੈ ਨਾ ਉਹ ਖੁਦ ਹੀ ਆਪਣੇ ਆਪ ਦੇ ਵਿੱਚ ਹੀ ਦਰਸਾਉਂਦਾ ਵੀ ਇਹ ਤੁਸੀਂ ਕਈ ਸਾਰੇ ਇੱਕ ਸਵਾਲ ਦੇ ਵਿੱਚ ਹੀ ਕਈ ਸਾਰੇ ਜਿਹੜੇ ਜਵਾਬ ਮੇਰੇ ਕੋਲੋਂ ਪੁੱਛ ਰਹੇ ਹੋ ਸੋ ਇਸ ਕਰਕੇ ਇਹਨੂੰ ਥੋੜਾ ਜਿਹਾ ਅਸੀਂ ਵਿਸਥਾਰਾਂਗੇ ਪਹਿਲੀ ਗੱਲ ਤਾਂ ਹੈਗੀ ਹੈ ਕਿ ਮੇਰਾ ਆਪਣਾ ਮੰਨਣਾ ਹੈਗਾ ਵਾ ਕਿ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਨੇ ਜਿਹੜੀਆਂ ਉਹਨਾਂ ਦਾ ਕੋਈ ਲੋਕ ਪੱਖੀ ਆਧਾਰ ਨਹੀਂ ਹੁੰਦਾ ਕਿਉਂਕਿ ਇਹਨਾਂ ਦਾ ਇਹ ਮੂਲਵਾਦੀ ਮੂਵਮੈਂਟਾਂ ਹੈਗੀਆਂ ਲੇਕਿਨ ਇਹਨੂੰ ਇਹ ਤਾਂ ਹੈਗਾ ਇੱਕ
ਸ਼ਿਵਿੰਦਰ ਹੋਲਡ ਕਰਿਓ ਜਿਹੜਾ ਆਪਾਂ ਸ਼ਬਦ ਮੂਲਵਰਤੀ ਮੂਲਵਾਦੀ ਕਹਿੰਦੇ ਮੂਲਵਾਦੀ ਦੀ ਡਿਟੇਲਡ ਡਿਸਕ੍ਰਿਪਸ਼ਨ ਦੇ ਵੀ ਮੂਲਵਾਦੀ ਮੂਵਮੈਂਟ ਕੀ ਹੁੰਦੀ ਆ ਆਪਾਂ ਇੱਥੋਂ ਹੀ ਗੱਲਬਾਤ ਸ਼ੁਰੂ ਕਰਦੇ ਹਾਂ
ਮੂਲ ਦਾ ਜੇ ਸਿੰਪਲ ਜੇ ਕਿਸੇ ਨੂੰ ਸਮਝਾਉਣਾ ਹੋਵੇ ਉਹ ਹੈਗਾ ਕਿ ਜਿਹੜੀਆਂ ਆਪਣੇ ਨਾ ਮੂਲ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਪਿਛੋਕੜ ਦੇ ਵਿੱਚੋਂ ਜੜਾਂ ਦੇ ਵਿੱਚੋਂ ਜਿਹੜੀ ਊਰਜਾ ਲੈਂਦੀਆਂ ਨੇ ਵੀ ਜਾਂ ਇਹਨੂੰ ਹੋਰ ਸਿੰਪਲ ਕਰਕੇ ਵੀ ਜਿਹੜੇ ਆਪਣੇ ਆਪਣੇ ਮੂਲ ਨਾਲ ਹੀ ਜਿਹੜਾ ਹੈਗਾ ਵਾ ਸੰਬੰਧ ਰੱਖਦੇ ਨੇ ਮਤਲਬ ਉਹਨਾਂ ਦਾ ਜਿਹੜਾ ਸੰਬੰਧ ਆਪਣੇ ਨਾਲ ਹੀ ਹੈਗਾ ਵਾ ਮਤਲਬ ਉਹਨਾਂ ਵਿੱਚ ਸਮੁੱਚਤਾ ਵਾਲਾ ਜਿਹੜਾ ਕੰਸੈਪਟ ਨਹੀਂ ਆਉਂਦਾ ਖਾਸ ਕਰਕੇ ਹਾਲਾਂਕਿ ਜੇਕਰ ਅਸੀਂ ਸਿੱਖ ਧਰਮ ਦੀ ਰੋਸ਼ਨੀ ਵਿੱਚ ਦੇਖਣਾ ਹੋਵੇ ਸਿੱਖ ਧਰਮ ਸਮੁੱਚਤਾ ਦੀ ਗੱਲ ਕਰਦਾ ਹੈਗਾ ਉਹ ਆਪਣੇ ਆਪ ਦੀ ਗੱਲ ਨਹੀਂ ਕਰਦਾ ਹੈਗਾ ਉਹ ਇਹ ਨਹੀਂ ਗੱਲ ਕਰਦਾ ਹੈਗਾ ਵੀ ਅਸੀਂ ਜਿਹੜਾ ਇੱਕ ਖਾਸ ਜਿਹੜਾ ਫਿਰਕੇ ਦੀ ਨਹੀਂ ਗੱਲ ਕਰਦਾ ਹੈਗਾ ਉਹਦੇ ਵਿੱਚ ਉਹ ਸਮੁੱਚਤਾ ਦੀ ਗੱਲ ਕਰਦਾ ਲੇਕਿਨ
ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵਮੈਂਟਾਂ ਦੇ ਕੋਈ ਸਾਂਝੇ ਲੱਛਣ ਹੁੰਦੇ ਨੇ, ਇੱਕ ਤਾਂ ਉਹ ਹੈਗਾ ਕਿ ਉਹ ਆਪਣੀ ਜਿਹੜੀ ਊਰਜਾ ਵਾ ਉਹ ਉਹਨਾਂ ਚੀਜ਼ਾਂ ਵਿੱਚੋਂ ਲੈਂਦੀਆਂ ਨੇ ਜਿਹੜੀਆਂ ਚੀਜ਼ਾਂ ਜਿਹਨੂੰ ਆਉਂਦੇ ਨੇ ਨਾ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਖੰਡਿਤ ਪਈਆਂ ਚੀਜ਼ਾਂ ਹੈਗੀਆਂ ਨੇ। ਦੂਜਾ ਹੈਗਾ ਉਹ ਉਹਦੇ ਵਿੱਚ ਉਹ ਆਪਣੇ ਨਿੱਜ ਨੂੰ ਅੱਗੇ ਰੱਖਦੀਆਂ ਹੈਗੀਆਂ, ਸਵਾਰਥ ਨੂੰ, ਆਪਣੇ ਮੂਲ ਨੂੰ ਅੱਗੇ ਰੱਖਦੀਆਂ ਹੈਗੀਆਂ ਨੇ, ਠੀਕ ਹੈ। ਤੇ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਫਿਰਕਾ ਪ੍ਰਸਤੀ ਹੋਵੇ, ਨੰਬਰ ਇੱਕ। ਨੰਬਰ ਦੋ ਇਹ ਹੈਗਾ ਕਿ ਜਦੋਂ ਆਪਾਂ ਇਸ ਇਹਨੂੰ ਦੀ ਗੱਲ ਕਰਦੇ ਹੈਗੇ ਹਾਂ ਤਾਂ ਉਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਹੈਗੀ ਹੈ ਕਿ ਉਹ ਤਾਂ ਚਲੋ ਇੱਕ ਵੱਖਰਾ ਹੀ ਹੈ ਕਿ ਇਹ ਜਿਹੜਾ ਰੈਫਰੈਂਡਮ ਵਾਲਾ ਮਸਲਾ ਉਹ ਕੀ ਹੈ ਉਹਦੇ ਬਾਰੇ ਅੱਗੇ ਜਾ ਕੇ ਮੈਂ ਗੱਲ ਕਰਾਂਗਾ, ਲੇਕਿਨ ਭਾਰਤ ਦੇ ਵਿੱਚ ਜਿਵੇਂ ਅੱਜ ਅਸੀਂ ਜਿਸ ਹਾਲਤ ਦੇ ਵਿੱਚੋਂ ਗੁਜ਼ਰ ਰਹੇ ਹਾਂ, ਪਹਿਲੀ ਗੱਲ ਤਾਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਚਰਨਜੀਤ ਕੋਈ ਇਸ ਤਰ੍ਹਾਂ ਦੀ ਜਿਹੜਾ ਰੈਫਰੈਂਡਮ ਵਾਲੀ ਕੋਈ ਮੂਵਮੈਂਟ ਹੈ ਨਹੀਂ ਗੀ, ਠੀਕ ਹੈ। ਈਵਨ ਇੱਥੋਂ ਤੱਕ ਕਿ ਹੁਣ ਤਾਂ ਚਲੋ ਲੋਕਡਾਊਨ ਹੈ, ਮੈਂ 7 ਕੁ ਮਹੀਨੇ ਪਹਿਲਾਂ ਦੌਰਾ ਕੀਤਾ ਮਾਲਵੇ ਦਾ, ਮਾਝੇ ਮਾਲਵੇ ਦੁਆਬੇ ਤੇ ਨਾਸੀਵੇਂ ਵਿਚਰਦਾ ਜਿਵੇਂ ਮਾਲਵੇ ਵਿੱਚ ਮੈਨੂੰ ਬਠਿੰਡੇ ਵਿੱਚ ਦੋ ਜਗ੍ਹਾ ਦੇ ਉੱਤੇ, ਮਾਨਸੇ ਵਿੱਚ ਇੱਕ ਜਗ੍ਹਾ ਦੇ ਉੱਤੇ ਰੈਫਰੈਂਡਮ ਦੇ ਪੋਸਟਰ ਦਿਖੇ, ਉਸ ਤੋਂ ਬਿਨਾਂ ਪੰਜਾਬ 'ਚ ਕਿਤੇ ਵੀ ਹੈ ਨਹੀਂ ਗਾ, ਕਿਉਂਕਿ ਪੰਜਾਬ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ, ਨੰਬਰ ਇੱਕ। ਲੇਕਿਨ ਸਟੇਟ ਨੇ, ਸਟੇਟ ਦੇ ਬਿਆਨ ਜ਼ਰੂਰ ਆਉਂਦੇ ਰਹੇ, ਮਤਲਬ ਕਿ ਕਦੇ ਸਾਡਾ ਪੰਜਾਬ ਦਾ ਡੀ ਜੀ ਪੀ ਦਿਨਕਰ ਗੁਪਤਾ ਕਹਿ ਰਿਹਾ ਕਿ ਦੇਖੋ ਜੀ ਜਿਹੜਾ ਰੈਫਰੈਂਡਮ ਜਿਹੜਾ ਜੇ ਕਰਤਾਰਪੁਰ ਦਾ ਲਾਂਘਾ ਉੱਥੇ ਜਾ ਕੇ ਨਾ ਅੱਤਵਾਦੀ ਤਿਆਰ ਹੁੰਦੇ ਹੈਗੇ ਨੇ, ਉੱਥੇ ਖਾਲਿਸਤਾਨੀ ਤਿਆਰ ਹੁੰਦੇ ਹੈਗੇ ਨੇ। ਕਦੇ ਮਤਲਬ ਜਦੋਂ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਹੜ੍ਹ ਆਇਆ ਸੀ ਪੰਜਾਬ ਦੇ ਵਿੱਚ, ਉਦੋਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਤੇ ਸੁਖਬੀਰ ਬਾਦਲ ਵੀ ਇਹੀ ਬਿਆਨ ਦਿੰਦਾ ਹੁੰਦਾ ਸੀ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਸਾਰੇ ਖਾਲਿਸਤਾਨੀ ਹੈਗੇ ਨੇ। ਮਤਲਬ ਇਹ ਬੜਾ ਇੱਕ ਸੌਖਾ ਜਿਹਾ ਢੰਗ ਮਿਲ ਜਾਂਦਾ ਹੁੰਦਾ, ਜਿਵੇਂ ਆਮ ਤੌਰ ਤੇ ਇਹ ਮਿਲ ਜਾਂਦਾ ਅੱਜ ਮੌਜੂਦਾ ਗਵਰਨਮੈਂਟ ਨੂੰ ਮਿਲ ਜਾਂਦਾ ਵੀ ਜਿਹੜੀ ਸੱਤਾ ਦੇ ਵਿੱਚ ਭਾਰਤ ਦੀ ਹੈਗੀ ਆ ਕਿ ਜਿਹੜੇ ਵੀ ਮਤਲਬ ਲੋਕ ਹੈਗੇ ਨੇ ਨਾ ਵੀ ਉਹ ਸਾਡਾ ਵਿਰੋਧ ਕਰਦੇ ਨੇ, ਉਹ ਜਾਂ ਤਾਂ ਫਿਰ ਮੁਸਲਿਮ ਟੈਰਰਿਸਟ ਨੇ ਜਾਂ ਫਿਰ ਉਹ ਹੈਗੇ ਨੇ ਮਾਓਵਾਦੀ ਹੈਗੇ ਨੇ। ਇਹ ਤਾਂ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਫਤਵੇ ਸਰਕਾਰਾਂ ਦਿੰਦੀਆਂ ਰਹੀਆਂ ਨੇ, ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਏਦਾਂ ਹੀ ਵੀ ਖਾਲਿਸਤਾਨ ਤੋਂ ਬਹੁਤ ਖਤਰਾ ਵਾ ਜੀ, ਹੋਰ ਇੱਕ ਤੇ ਇਹਨੂੰ ਹਊਆ ਬਣਾ ਦਿੱਤਾ ਗਿਆ, ਹਾਲਾਂਕਿ ਮੂਵਮੈਂਟ ਕੋਈ ਹੈ ਨਹੀਂ ਜ਼ਮੀਨ ਦੇ ਉੱਤੇ, ਲੇਕਿਨ ਕਈ ਵਾਰ ਉਹਨੂੰ ਸਮਝਣ ਦੀ ਵੀ ਲੋੜ ਹੈ ਕਿਉਂਕਿ ਸਰਕਾਰਾਂ ਕਈ ਵਾਰ ਖੁਦ ਅੱਤਵਾਦ ਨੂੰ ਜਿਹੜਾ ਵਧਾਵਾ ਦਿੰਦੀਆਂ ਨੇ ਉਹਦਾ ਹਊਆ ਖੜਾ ਕਰਨ ਲਈ, ਜਿਹਦੇ ਵਿੱਚ ਉਹਨਾਂ ਦਾ ਆਪਣਾ ਤੋਰੀ ਫੁਲਕਾ ਵੀ ਚੱਲਦਾ ਰਹਿੰਦਾ, ਫਿਰ ਉਹ ਤੋਂ ਬਾਅਦ ਵਿੱਚ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਦੇ ਜਿਹੜੇ ਮਾੜੇ ਮੋਟੇ ਬੱਚੇ ਖੁੱਚੇ ਅੰਸ਼ ਆ ਉਹਨਾਂ ਨੂੰ ਵੀ ਹਿੰਮਤ ਮਿਲ ਜਾਂਦੀ ਹੈ ਕਿ ਭਾਈ ਸਾਨੂੰ ਤਾਂ ਸਰਕਾਰੀ ਪੱਧਰ ਉੱਤੇ ਸਪੇਸ ਮਿਲ ਰਹੀ ਹੈ ਤੇ ਉਹ ਮਾੜਾ ਮੋਟਾ ਆਪਣੀ ਹਰਕਤ ਕਰਦੀਆਂ ਨੇ, ਲੇਕਿਨ ਉਹਨੂੰ ਮਤਲਬ ਇੱਕਦਮ ਹੁਣ ਜਿਵੇਂ ਮੰਨ ਲਓ ਕਿ ਸੌਖਾ ਤਰੀਕਾ ਮੈਂ ਦੱਸਦਾ, ਹੁਣ ਗੁਰਪਤਵੰਤ ਪੰਨੂ ਨੇ ਜਿਹੜੇ ਸਿੱਖ ਫੋਰ ਜਸਟਿਸ ਵਾਲੇ, ਇੰਡੀਆ 'ਚ ਕੋਈ ਉਧਾਰ ਨਹੀਂ ਉਹਨਾਂ ਦਾ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਸਾਰੇ ਉਹਨਾਂ ਦੇ ਨਾਲ ਨਹੀਂ ਹੈਗੇ, ਸਿੱਖ ਕਮਿਊਨਿਟੀ ਦੇ ਲੋਕ ਬਹੁਤ ਸਾਰੇ ਉਹਨਾਂ ਦੇ ਵਿਰੋਧ 'ਚ ਵੀ ਖੜੇ ਨੇ, ਇੱਥੋਂ ਤੱਕ ਕਿ ਖਾਲਿਸਤਾਨੀ ਸਫਾ ਨੇ ਜਿਹੜੀਆਂ ਉਹ ਵੀ ਉਹਨਾਂ ਦੇ ਰੈਫਰੈਂਡਮ ਦੇ ਪੱਖ ਵਿੱਚ ਨਹੀਂ ਹੈਗਾ, ਮਤਲਬ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਖਰੇ ਵਿਚਾਰ ਨੇ, ਇਸੇ ਤਰ੍ਹਾਂ ਦਲ ਖਾਲਸਾ ਦੇ ਵੱਖਰੇ ਵਿਚਾਰ ਨੇ, ਬਿੱਟੂ ਗਰੁੱਪ ਦੇ ਵੱਖਰੇ ਵਿਚਾਰ ਹੈਗੇ ਨੇ, ਮਤਲਬ ਖਾਲਿਸਤਾਨੀ ਧਿਰਾਂ ਵੀ ਜਿਹੜਾ ਹੈਗਾ ਸਹਿਮਤ ਨਹੀਂ ਹੈਗੀਆਂ। ਲੇਕਿਨ ਇੱਕਦਮ ਭਾਰਤ ਬੀਜੇਪੀ ਦੀ ਸੈਂਟਰ ਗੌਰਮੈਂਟ ਨੇ ਕਹਿ ਦਿੱਤਾ ਕਿ ਗੁਰਪਤਵੰਤ ਸਿੰਘ ਪੰਨੂ ਜਿਹੜਾ ਹੈਗਾ ਵਾ ਉਹ ਟੈਰਰਿਸਟ ਹੈਗਾ, ਉਦੋਂ ਬਾਅਦ ਵਿੱਚ ਜਿਹੜਾ ਹੈਗਾ ਸਿੱਖ ਫੋਰ ਜਸਟਿਸ ਨੂੰ ਜਿਹੜਾ ਹੈਗਾ ਉਹਨਾਂ ਨੇ ਗੈਰ ਕਾਨੂੰਨੀ ਸਾਬਿਤ ਕਰ ਦਿੱਤਾ, ਫਿਰ 40 ਦੇ ਕਰੀਬ ਜਿਹੜਾ ਸਿੱਖ ਫੋਰ ਜਸਟਿਸ ਦੀਆਂ ਵੈਬਸਾਈਟ ਦੇ ਉੱਤੇ ਰੋਕ ਲਾ ਦਿੱਤੀ, ਮਤਲਬ ਇੱਕਦਮ ਗੁਰਪਤਵੰਤ ਪੰਨੂ ਐਨ ਬਣਾ ਐਂ ਬਣਾ ਕੇ ਖੜਾ ਕਰ ਦਿੱਤਾ ਜਿਵੇਂ ਕੋਈ ਬਹੁਤ ਖਤਰਨਾਕ ਬੰਦਾ ਹੋ ਵੀ ਇਹ ਤਾਂ ਜੀ ਅੱਜ ਹੀ ਖਾਲਿਸਤਾਨ ਲਈ ਖੜਾ, ਅੱਜ ਹੀ ਰੈਫਰੈਂਡਮ ਕਰੀ ਖੜਾ ਹੈਗਾ, ਕਿਉਂਕਿ ਇੱਦਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਹਾਲਾਂਕਿ ਉਹਦੇ ਆਪੋਜਿਟ ਵੀ ਇੱਕ ਚੀਜ਼ ਦੇਖੋ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਆਏ ਦਿਨ ਕਰਦੇ ਨੇ, ਆਏ ਦਿਨ ਮਤਲਬ ਬੀਜੇਪੀ ਦੇ ਨੇਤਾ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾ ਕੇ ਹਟ ਜਾਂਗੇ, ਅਸੀਂ ਜਦੋਂ ਦੁਬਾਰੇ ਸੱਤਾ 'ਚ ਆ ਗਏ ਫਿਰ ਇਹ ਸੰਵਿਧਾਨ ਵੀ ਚੱਕ ਕੇ ਮਾਰਾਂਗੇ, ਫਿਰ ਅਸੀਂ ਐਂ ਕਰਦਾਂਗੇ, ਇੱਦਾਂ ਕਰਦਾਂਗੇ। ਜੇ ਮੇਰਾ ਮੰਨਣਾ ਕਿ ਜਿਹੜੀ ਇੱਕ ਸੈਕੂਲਰ ਸਟੇਟ ਹੁੰਦੀ ਹੈ ਨਾ ਚਰਨਜੀਤ, ਉਹਦਾ ਸੁਭਾਅ ਇਹ ਹੋਣਾ ਚਾਹੀਦਾ ਕੋਈ ਮਰਜ਼ੀ ਜੀ ਬੋਲਦਾ ਬੋਲ ਹੀ ਜਾਣ ਦਿਓ, ਮਤਲਬ ਜੇ ਕੋਈ ਕਹਿੰਦਾ ਵੀ ਅਸੀਂ ਮੈਂ ਜੀ ਖਾਲਿਸਤਾਨ ਚਾਹੁੰਦਾ, ਠੀਕ ਹੈ ਭਾਈ ਤੂੰ ਚਾਹੁੰਦਾ, ਕਿਉਂਕਿ ਭਾਰਤ ਦਾ ਸੰਵਿਧਾਨ ਵੀ ਇਹ ਚਾਹੁੰਦਾ ਵਾ, ਕਹਿੰਦਾ ਭਾਈ ਜਿੰਨਾ ਤੀਕਰ ਉਹ ਬੰਦਾ ਆਪਣੀ ਕਾਰਵਾਈ ਨੂੰ ਜਿਹੜਾ ਹੈਗਾ ਕੋਈ ਹਿੰਸਕ ਤਰੀਕੇ ਨਾਲ ਨਹੀਂ ਜਿਹੜਾ ਕਰਦਾ ਹੈਗਾ ਉਦੋਂ ਤੱਕ ਮਤਲਬ ਉਹ ਬੰਦਾ ਜਿਹੜਾ ਹੈਗਾ ਵਾ ਕਹੀ ਜਾਵੇ, ਕਿਉਂਕਿ ਤੁਹਾਨੂੰ ਯਾਦ ਹੋਣਾ 95 ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਸੀਗੇ ਤੇ ਉਦੋਂ ਬਾਅਦ ਵਿੱਚ ਭਾਰਤ ਦੇ ਜਿਹੜੇ ਹੈ ਭਾਰਤ ਮੁਰਦਾਬਾਦ ਕਿਹਾ ਗਿਆ ਸੀਗਾ, ਉਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਤੇ ਸਡੀਸ਼ਨ ਬਿਲਕੁਲ ਨਹੀਂ ਬਣਦਾ, ਕਿ ਉਹਦਾ ਕਾਰਨ ਕਿੰਨੀ ਜਿੰਨਾ ਚਿਕਰ ਕੋਈ ਬੰਦਾ ਜਿਹੜਾ ਆਪਣੀ ਜਿਹੜੀ ਹੈਗੀ ਹੈ ਸੋਚ ਹੈ ਉਹਨੂੰ ਮਤਲਬ ਹਿੰਸਕ ਤਰੀਕੇ ਦਾ ਰੂਪ ਨਹੀਂ ਦਿੰਦਾ ਉਦੋਂ ਤੱਕ ਜਿਹੜਾ ਹੈਗਾ ਵਾ ਕੋਈ ਇਹ ਅਪਰਾਧ ਨਹੀਂ ਹੈਗਾ। ਇੱਥੋਂ ਤੱਕ ਅਸੀਂ ਅਮਰੀਕਾ ਵਰਗੇ ਮੁਲਕਾਂ 'ਚ ਵੀ ਦੇਖਿਆ, ਜਦੋਂ ਅਮਰੀਕਾ ਨੇ ਇਰਾਕ ਦੇ ਵਿੱਚ ਵਿਰੁੱਧ ਹਮਲਾ ਕੀਤਾ ਤੇ ਯੂਨੀਵਰਸਿਟੀਆਂ ਵਾਲਿਆਂ ਨੇ ਅਮਰੀਕਾ ਦੀ ਮੁਰਦਾਬਾਦ ਕੀਤੀ ਸੀ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ, ਪਰ ਸਾਡੇ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਤੁਸੀਂ ਜਿਹੜਾ ਕੁਛ ਵੀ ਕਹੋ ਤੇ ਤੁਸੀਂ ਦੇਸ਼ ਧਰੋਹੀ ਹੋ, ਪਰ
ਹਿੰਦੂ ਤਾਂ ਉਹਦੇ ਨਾਂ ਤੇ ਕਰੋ, ਫਿਰ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਇੱਥੇ 2024 ਤੱਕ ਹਿੰਦੂ ਰਾਸ਼ਟਰ ਬਣ ਜਾਊ, 2022 ਤੱਕ ਬਣ ਜਾਊ, ਸੰਵਿਧਾਨ ਬਦਲ ਦਿਆਂਗੇ, ਮਨੁਸਮ੍ਰਿਤੀ ਲਾਗੂ ਕਰ ਦਿਆਂਗੇ। ਇੱਕ ਪੱਖ ਤਾਂ ਕਹਿੰਦਾ ਇੱਥੇ ਜਿਹੜੀ ਹਿੰਦੁਸਤਾਨ ਦੀ ਫਿਰਕਾ ਪ੍ਰਸਤੀ ਵੀ ਹੈ ਨਾ, ਹੈ ਗੁਰਪਤਵੰਤ ਪੰਨੂ ਵਾਲੀ ਵੀ ਫਿਰਕਾ ਪ੍ਰਸਤੀ ਆ, ਹੈ ਹਿੰਦੂ ਰਾਸ਼ਟਰ ਵਾਲੀ ਵੀ ਫਿਰਕਾ ਪ੍ਰਸਤੀ ਹੈ, ਪਰ ਹਿੰਦੂ ਰਾਸ਼ਟਰ ਵਾਲੀ ਫਿਰਕਾ ਪ੍ਰਸਤੀ ਉਹਨੂੰ ਜਾਇਜ਼ ਹੋ ਜਾਂਦੀ ਆ ਜੇ ਕੋਈ ਹੋਰ ਮੁਸਲਿਮ ਰਾਸ਼ਟਰ ਦੀ ਗੱਲ ਕਰਨ ਵਾਲਾ ਜਾਂ ਮੁਸਲਿਮ ਕੱਟੜਤਾ ਦੀ ਗੱਲ ਕਰਨ ਵਾਲਾ ਚਾਹੇ ਸਿੱਖ ਕੱਟੜਤਾ ਦੀ ਗੱਲ ਕਰਨ ਵਾਲਾ, ਉਹ ਮਤਲਬ ਰਡਾਰ ਤੇ ਆ ਜਾਂਦਾ ਹੈਗਾ। ਹਾਲਾਂਕਿ ਜਿਹੜਾ ਬਹੁ ਗਿਣਤੀ ਦੇ ਅੱਤਵਾਦ ਤੋਂ ਘੱਟ ਗਿਣਤੀ ਦਾ ਅੱਤਵਾਦ ਜਨਮ ਲੈਂਦਾ, ਇੱਕ ਤਾਂ ਆਹ ਪੁਜੀਸ਼ਨ ਹੈ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਸਟੇਟ ਆ ਉਹ ਫਿਰਕਾ ਪ੍ਰਸਤੀ ਦੇ ਮਾਮਲੇ ਵਿੱਚ ਆਪਣੀ ਦੋਗਲੀ ਨੀਤੀ ਇਖਤਿਆਰ ਕਰ ਰਿਹਾ, ਇੱਕ ਤਾਂ ਆਹ ਪੁਆਇੰਟ ਜਿਹੜਾ ਸਾਫ਼ ਹੋ ਗਿਆ। ਕਿਉਂਕਿ ਮੇਰਾ ਆਪਣਾ ਮੰਨਣਾ ਕਿ ਜੇਕਰ ਕੋਈ ਬੋਲਦਾ ਵੀ ਭਾਈ ਮੈਂ ਰੈਫਰੈਂਡਮ ਦੇ ਪੱਖ ਵਿੱਚ ਆ, ਬੋਲੀ ਜਾਣ ਦਿਓ, ਹਾਂ ਤੁਸੀਂ ਰੈਫਰੈਂਡਮ ਨਾ ਕਰਾਓ ਨਾ ਹੀ ਇੰਨੀ ਛੇਤੀ, ਕਿਉਂਕਿ ਜਿਹੜੇ ਕੁਝ ਖਾਲਿਸਤਾਨੀ ਧਿਰਾਂ ਵੀ ਪੰਨੂ ਨਾਲ ਸਹਿਮਤ ਨਹੀਂ ਨਾ, ਉਹ ਵੀ ਕਹਿੰਦੀਆਂ ਕਿ ਨਿੱਜੀ ਤੌਰ ਤੇ ਕੋਈ ਰੈਫਰੈਂਡਮ ਇੱਦਾਂ ਹੋਣਾ ਮੁਸ਼ਕਿਲ ਹੁੰਦਾ ਹੈਗਾ। ਦੂਜੀ ਚੀਜ਼ ਹੁਣ ਆ ਜਾਂਦੇ ਅਸੀਂ ਰੈਫਰੈਂਡਮ ਵਾਲੇ ਇਸ਼ੂ ਦੇ ਉੱਤੇ, ਹੁਣ ਅਸੀਂ ਖਾਲਿਸਤਾਨੀ ਧਿਰ ਦਾ ਵੀ ਜਿਹੜਾ ਥੋੜਾ ਜਿਹਾ ਪਰਖ ਪੜਚੋਲ ਕਰ ਲੈਂਦੇ ਹਾਂ। ਪਹਿਲੀ ਗੱਲ ਤਾਂ ਹੈਗੀ ਹੈ ਕਿ ਗੁਰਪਤਵੰਤ ਪੰਨੂ ਖੁਦ ਹੀ ਕਲੀਅਰ ਨਹੀਂ ਹੈਗੇ, ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਅਤੇ ਜੋ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਜਿਹੜਾ ਰੈਫਰੈਂਡਮ ਕਰਾ ਕੇ ਸਿੱਖਾਂ ਦਾ ਖਾਲਿਸਤਾਨ ਲੈਣਾ ਜਾਂ ਫਿਰ ਪੰਜਾਬੀਆਂ ਦਾ, ਉਹ ਕਹਿੰਦੇ ਹੋਊ ਤਾਂ ਸਾਰਿਆਂ ਦਾ ਪਰ ਮਤਲਬ ਅਸੀਂ ਜੀ ਉਹਨਾਂ ਨੂੰ ਵੀ ਰੈਫਰੈਂਡਮ ਉਹਦੇ ਵਿੱਚ ਗੱਲ ਉਹ ਸਿੱਖੀ ਦੀ ਕਰਦੇ ਨੇ। ਫਿਰ ਉਹਨਾਂ ਤੋਂ ਪੁੱਛਿਆ ਕਿ ਜਿਹੜਾ ਇਹ ਪੰਜਾਬ ਹੈ, ਫਿਰ ਜੇ ਇਹੀ ਗੱਲ ਹੈਗੀ ਫਿਰ ਇਹਨਾਂ ਨੂੰ ਤੁਸੀਂ ਖਾਲਿਸਤਾਨ ਵਗੈਰਾ ਕਿਉਂ ਯੂਜ਼ ਕਰਦੇ ਹੋ, ਫਿਰ ਤੁਸੀਂ ਇਹਨਾਂ ਨੂੰ ਪੰਜਾਬ ਕਿਉਂ ਨਹੀਂ ਕਹਿੰਦੇ ਜੀ, ਕੋਈ ਫਰਕ ਨਹੀਂ ਚਾਹੇ ਪੰਜਾਬ ਕਹਿ ਲਓ ਚਾਹੇ ਖਾਲਿਸਤਾਨ ਕਹਿ ਲਓ, ਫਰਕ ਹੈਗਾ। ਕਿਉਂਕਿ ਜਿਹੜਾ ਪੰਜਾਬ ਹੈ, ਪੰਜਾਬ ਦਾ ਇੱਕ ਆਪਣਾ ਜਿਹੜਾ ਕਲਚਰ ਹੈਗਾ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਆਉਂਦੇ ਨੇ, ਫਿਰ ਜਦੋਂ ਪੰਜਾਬ ਦੀ ਗੱਲ ਕੀਤੀ ਜਾਊਗੀ ਨਾ, ਫਿਰ ਪੰਜਾਬ ਕੋਈ ਤੁਸੀਂ ਕੌਮੀਅਤ ਦੇ ਆਧਾਰ ਤੇ ਪੰਜਾਬ ਮੰਗਣਾ, ਫਿਰ ਉਹ ਪੰਜਾਬ ਲੈਂਦਾ ਪੰਜਾਬੀ ਆ ਜਾਂਦਾ ਵਾ, ਫਿਰ ਗੱਲਾਂ ਪੰਜਾਬ ਨਹੀਂ ਆਉਂਦਾ। ਅੱਛਾ ਫਿਰ ਤੁਸੀਂ ਜਦੋਂ ਆਪਣੀ ਗੱਲ ਕਰਦੇ ਹੋ ਜੀ ਇਹਦੇ ਵਿੱਚ ਸਿੱਖੀ ਬੋਲ ਵਾਲਾ ਫਲਾਨਾ, ਇਹ ਤਾਂ ਮਤਲਬ ਤੁਸੀਂ ਖਾਸ ਕਰ ਮਜ਼ਹਬ ਨੂੰ ਲੈ ਕੇ ਕਰ ਰਹੇ ਹੋ। ਹੁਣ ਬਹੁਤੇ ਬੰਦੇ ਉਦਾਹਰਣ ਦਿੰਦੇ ਨੇ ਜਿਵੇਂ ਤੁਹਾਡੇ ਕੈਨੇਡਾ ਦੇ ਵੀ ਦਿੰਦੇ ਨੇ, ਇੰਗਲੈਂਡ ਦੀ ਦਿੰਦੇ ਨੇ ਵੀ ਉੱਥੇ ਵੀ ਰੈਫਰੈਂਡਮ ਦੀ ਜ਼ਮੀਨ ਤਿਆਰ ਹੈਗੀ ਆ, ਉੱਥੇ ਹੋ ਸਕਦਾ। ਜਿਹਨਾਂ ਮੁਲਕਾਂ ਦੇ ਵਿੱਚ ਰੈਫਰੈਂਡਮ ਦੇ ਤਜਰਬੇ ਹੋਏ ਨੇ ਨਾ ਚਰਨਜੀਤ, ਉਹ ਕੌਮ ਦੇ ਆਧਾਰ ਤੇ ਹੋਏ ਨੇ। ਮਤਲਬ ਕੌਮ ਦਾ ਮਤਲਬ ਹੁੰਦਾ ਕਿ ਜਿਵੇਂ ਪੰਜਾਬੀ ਕੌਮ ਹੈਗੀ ਆ, ਬੰਗਾਲੀ ਕੌਮ ਹੈਗੀ ਆ, ਸਿੱਖ ਕੌਮ ਨਹੀਂ ਹੈਗਾ, ਸਿੱਖ ਇੱਕ ਧਰਮ ਹੈਗਾ ਵਾ, ਧਰਮ ਕੌਮ ਨਹੀਂ ਹੋ ਸਕਦਾ ਹੈਗਾ, ਧਰਮ ਕੌਮ ਨਹੀਂ ਹੈ। ਕੌਮ ਜਿਹੜੀ ਹੈਗੀ ਆ ਉਹ ਕੌਮ ਜਿਹੜਾ ਹੈਗਾ, ਇੰਡੀਆ ਬਹੁਤ ਸਾਰੀਆਂ ਕੌਮਾਂ ਦਾ ਇੱਕ ਦੇਸ਼ ਹੈਗਾ ਵਾ, ਤੇ ਤੁਸੀਂ ਪੰਜਾਬੀਅਤ ਦੇ ਆਧਾਰ ਤੇ ਉੱਤੇ ਮੰਗਦੇ ਹੋ ਤਾਂ ਕੋਈ ਗੱਲ ਸਮਝ ਆਉਂਦੀ ਆ। ਹਾਲਾਂਕਿ ਅੱਜ ਦਾ ਜਿਹੜਾ ਸਮਾਂ ਉਹ ਬਹੁ ਰਾਸ਼ਟਰਵਾਦ ਦਾ ਸਮਾਂ, ਕਿਉਂਕਿ ਅੱਜ ਅਸੀਂ ਜਿਹੜਾ ਜਦੋਂ ਅਸੀਂ ਕੈਨੇਡਾ ਵਿੱਚ ਬਹਿ ਕੇ ਵੀ ਮਲਟੀਕਲਚਰਲ ਦੀ ਗੱਲ ਕਰਦੇ ਹਾਂ ਵੀ ਇੱਕ ਜਿਹੜਾ ਬਹੁ ਸੱਭਿਆਚਾਰੀ ਦੇਸ਼ ਹੋਣਾ ਚਾਹੀਦਾ, ਇੰਡੀਆ ਵੀ ਹੋ ਸਕਦਾ। ਵੱਖਰੀ ਗੱਲ ਆ ਕਿ ਜਿਹੜੇ ਇੰਡੀਆ ਦੇ ਵਿੱਚ ਰਾਜ ਕਰਨ ਵਾਲੇ ਨੇ ਉਹ ਇਹਨੂੰ ਬਹੁਤ ਸੱਭਿਆਚਾਰੀ ਦੇਸ਼ ਬਣਾਉਣਾ ਨਹੀਂ ਚਾਹੁੰਦੇ, ਇਹ ਉਹਨਾਂ ਦੀਆਂ ਕਰਤੂਤਾਂ ਵੀ ਹੈਗੀਆਂ ਨੇ, ਜਿਹਨਾਂ ਕਰਕੇ ਵੱਖੋ ਵੱਖਰੀਆਂ ਆਵਾਜ਼ਾਂ ਉੱਠ ਰਹੀਆਂ। ਕਿਉਂਕਿ ਜੇ ਸਟੇਟ ਖੁਦ ਜ਼ਿੰਮੇਵਾਰ ਹੋਵੇ ਤਾਂ ਉਹ, ਕਿਉਂਕਿ ਉਹਦੇ ਵਿੱਚੋਂ ਅਸੰਤੁਸ਼ਟ ਆਵਾਜ਼ਾਂ ਵੀ ਜਿਹੜਾ ਫਿਰਕੂ ਅੰਸਰਾਂ ਨਾਲ ਜੁੜ ਜਾਂਦੀਆਂ ਨੇ, ਉਹ ਸਟੇਟ ਦੀ ਜ਼ਿੰਮੇਵਾਰੀ ਹੈਗੀ ਆ। ਪਰ ਜੇ ਕੋਈ ਮਜ਼ਹਬ ਦੇ ਆਧਾਰ ਉੱਤੇ ਜਿਹੜਾ ਹੈਗਾ ਤੁਸੀਂ ਮੁਲਕ ਮੰਗੋਗੇ, ਉਹਦਾ ਕੋਈ ਹੱਲ ਕਦੇ ਵੀ ਇਤਿਹਾਸ ਦੇ ਵਿੱਚ ਅਸੀਂ ਜਾ ਕੇ ਦੇਖ ਲਓ, ਜੇ ਅਸੀਂ ਪਾਕਿਸਤਾਨ ਦੇਖਿਆ, ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਨਿਕਲਿਆ, ਧਰਮ ਦੇ ਆਧਾਰ ਤੇ ਬਣਿਆ ਸੀਗਾ, ਲੇਕਿਨ ਉੱਥੇ ਧਰਮ ਨਾਲੋਂ ਵੱਧ ਜਿਹੜਾ ਕਲਚਰ ਲੈਂਗੁਏਜ ਦੀ ਅਹਿਮੀਅਤ ਸੀ, ਇਸ ਕਰਕੇ ਬੰਗਲਾਦੇਸ਼ ਬਣ ਗਿਆ। ਅਜੇ ਵੀ ਪਾਕਿਸਤਾਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਜ਼ਹਬ ਦੇ ਆਧਾਰ ਉੱਤੇ ਮੁਸਲਮਾਨ ਮੁਸਲਮਾਨਾਂ ਨਾਲ ਲੜ ਰਹੇ ਹੈਗੇ ਨੇ। ਤੁਸੀਂ ਜਿਹੜਾ ਹੈਗਾ ਮਜ਼ਹਬ ਦੇ ਆਧਾਰ ਦੇ ਉੱਤੇ ਮੁਲਕ ਮੰਗਣਾ ਕੋਈ ਜਸਟੀਫਾਈ ਉਹ ਕਦੇ ਵੀ ਜਿਹੜਾ ਆਮ ਲੋਕਾਂ ਦੇ ਪੱਖ ਵਿੱਚ ਨਹੀਂ ਭੁਗਤੇਗਾ, ਜੋ ਤੁਹਾਡਾ ਇਹ ਸਵਾਲ ਸੀਗਾ। ਇਹਨੂੰ ਮੈਂ ਦੋ ਢੰਗ ਨਾਲ ਦੇਖ ਰਿਹਾ, ਇੱਕ ਤਾਂ ਜਿਹੜਾ ਇਹੋ ਜਿਹੀ ਆਵਾਜ਼ਾਂ ਦੇ ਵਿੱਚ ਇੱਕ ਜਿਹੜੀ ਸਟੇਟ ਦੀ ਭੂਮਿਕਾ, ਸਟੇਟ ਦੇ ਵੱਲੋਂ ਜਿਹੜਾ ਕੀਤਾ ਹੋਇਆ ਜਿਹੜਾ ਹੈਗਾ ਵਾ ਅੱਤਿਆਚਾਰ ਬੇਈਮਾਨੀ, ਉਹ ਵੀ ਹੈ। ਦੂਜੇ ਪਾਸੇ ਜਿਹੜੀ ਆਹ ਮੰਗ ਹੈ, ਆਹ ਮੰਗ ਵੀ ਕਿਤੇ ਨਾ ਕਿਤੇ ਜਿਹੜਾ, ਜੇ ਕੋਈ ਬੰਦਾ ਕਹਿੰਦਾ ਵੀ ਅਸੀਂ ਇਸ ਤਰ੍ਹਾਂ ਦੀ ਮੰਗ ਕਰਕੇ ਸ਼ਾਇਦ ਸਾਨੂੰ ਕੋਈ ਇਨਸਾਫ ਦਾ ਰਾਹ ਮਿਲ ਜੂ, ਉਹ ਇਨਸਾਫ ਦਾ ਰਾਹ ਉੱਥੇ ਉਹ ਨਹੀਂ ਹੈਗਾ। ਉਹ ਜੀ
ਬਿਲਕੁਲ ਜੀ, ਉਹ ਕਿੰਨਾ ਕੁ ਵੈਸੇ ਇਨਸਾਫ ਦਿੰਦੇ ਆ, ਉਹ ਜਿਹੜੀ ਪੰਜਾਬ ਦੇ ਵਿੱਚ ਮੂਵਮੈਂਟ ਚੱਲੀ ਸੀ ਉੱਥੋਂ ਬੜਾ ਕਲੀਅਰ ਹੋ ਜਾਂਦਾ ਜੀ। ਅਜੇ ਤਾਂ ਰਾਜ ਵੀ ਨਹੀਂ ਸੀ ਆਇਆ ਤੇ ਕਿਵੇਂ ਮੌਤ ਦੇ ਘਾਟ ਲੋਕਾਂ ਨੂੰ ਉਤਾਰਦੇ ਸੀ, ਕਿਵੇਂ ਕੁੜੀਆਂ ਨੂੰ ਕਹਿੰਦੇ ਸੀ ਵੀ ਚੁੰਨੀਆਂ ਦੇ ਵਿੱਚ ਤੁਸੀਂ ਆਪਦਾ ਮੂੰਹ ਲਪੇਟ ਕੇ ਰੱਖੋ ਤੇ ਆਹ ਰੰਗ ਦੀ ਚੁੰਨੀ ਲੈਣੀ ਆ ਤੇ ਆਹ ਸਿਰ ਤੇ ਦਸਤਾਰਾਂ ਬੰਨਣੀਆਂ ਤੇ ਇਹ ਸਮਾਗਮ ਤੇ ਇੰਨੇ ਬੰਦੇ ਇਕੱਠੇ ਹੋ ਸਕਦੇ ਆ ਤੇ ਆਹ ਕੁਛ ਹੋ ਸਕਦਾ। ਉਹ ਮਤਲਬ ਆਪਣਾ ਹੀ ਇੱਕ ਜਿਹੜਾ ਕੋਡ ਆਫ ਕੰਡਕਟ ਆ ਲਾਗੂ ਕਰਦੇ ਸੀ, ਜਿਵੇਂ ਉਧਰੋਂ ਮਨੁਸਮ੍ਰਿਤੀ ਲਾਗੂ ਕਰਦੇ ਆ ਇਵੇਂ ਇਹ ਵੀ ਲਾਗੂ ਕਰਦੇ ਸੀ। ਖੈਰ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਗੱਲਾਂ ਕਲੀਅਰ ਹੀ ਆ, ਜਿਹੜੇ ਬਾਹਰ ਦੇ ਜੰਮੇ ਪੜੇ ਨੇ ਉਹਨਾਂ ਨੂੰ ਨਹੀਂ ਕੋਈ ਗੱਲਾਂ ਸਾਫ਼। ਤੇ ਜਿਹੜਾ ਵੀ ਉਹ ਅੱਜ ਇਹ ਬੋਲਣ ਦੀ ਗੱਲ ਕਰਦੇ ਨੇ ਵੀ ਫਰੀਡਮ ਆਫ ਸਪੀਚ ਚਾਹੀਦਾ, ਉੱਥੇ ਜਦੋਂ ਫਰੀਡਮ ਆਫ ਸਪੀਚ ਦੀ ਗੱਲ ਚੱਲਦੀ ਸੀ ਤੇ ਉਦੋਂ ਸਿੱਧਾ ਹੀ AK-47 ਘਰੇ ਲੈ ਕੇ ਪਹੁੰਚ ਜਾਂਦੇ ਸੀ ਤੇ ਸਾਰੇ ਟੱਬਰ ਨੂੰ ਮਾਰ ਦਿੰਦੇ ਸੀ, ਕਿਸ ਤੋਂ ਗੱਲਾਂ ਲੁਕੀਆਂ ਛੁਪੀਆਂ ਨਹੀਂ ਸ਼ੇਵਿੰਦਰ ਜੀ ਉਹ। ਪਰ ਫਿਰ ਵੀ ਇਹ ਗੱਲ ਠੀਕ ਹੈ, ਉਹ ਭਾਵੇਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਜਿੰਨੀ ਦੇਰ ਤਾਈਂ ਆਪਣੇ ਵਿਚਾਰਾਂ ਨੂੰ ਹਿੰਸਕ ਰੂਪ ਨਹੀਂ ਦਿੰਦਾ ਉਨੀ ਦੇਰ ਤਾਈਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹਿੰਸਾਤਮਕ ਰੁਝਾਨ ਆ ਜਿਹੜਾ ਉਹ ਖਤਰਨਾਕ ਹੁੰਦਾ। ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਲੈ ਲਈਏ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੈਸੇ ਜੈਸੇ ਸਥਾਨਕ ਸਮੁਦਾਇਕ ਵਿਵਸਾਏ ਔਰ ਸੇਵਾਏ ਅਧਿਕ ਸੰਖਿਆ ਮੇ ਦੁਬਾਰਾ ਖੁੱਲ ਰਹੀ ਹੈ ਔਰ ਸਮਾਰੋਹ ਮੇ ਲੋਗੋਂ ਕੀ ਸੰਖਿਆ 10 ਤੱਕ ਬੜਾ ਦੀ ਗਈ ਹੈ, ਵੈਸੇ ਹਮੇ ਏਕ ਦੂਸਰੇ ਕੋ ਸੁਰੱਖਿਅਤ ਰੱਖਣੇ ਮੇ ਆਪਣੇ ਪ੍ਰਯਾਸੋ ਕੋ ਜਾਰੀ ਰੱਖਣਾ ਚਾਹੀਏ। ਸ਼ਾਰੀਰਿਕ ਦੂਰੀ ਅਮਲ ਮੇ ਲਾਏ, 2 ਮੀਟਰ ਕੀ ਦੂਰੀ ਪਰ ਰਹੇ। ਜਬ ਸ਼ਾਰੀਰਿਕ ਦੂਰੀ ਬਣਾਏ ਰੱਖਣਾ ਚੁਣੌਤੀਪੂਰਨ ਹੋ ਤੋ ਚਿਹਰੇ ਕਾ ਮਾਸਕ ਪਹਿਨੇ ਔਰ ਹਾਥੋਂ ਕੋ ਬਾਰ ਬਾਰ ਧੋਤੇ ਰਹੇ। ਯਦੀ ਆਪ ਚਿੰਤਿਤ ਹੈ ਕਿ ਆਪ ਕੋ COVID-19 ਹੋ ਸਕਤਾ ਹੈ ਯਾ ਆਪ ਵਾਇਰਸ ਕੇ ਸੰਪਰਕ ਮੇ ਆ ਗਏ ਹੈ ਤੋ ਜਾਂਚ ਕਰਵਾਏ। ਅੰਦਰ ਯਾ ਬਾਹਰ ਸੁਰੱਖਿਅਤ ਰਹੇ, ਜ਼ਿੰਦਗੀ ਬਚਾਏ। ਅਧਿਕ ਜਾਣਨੇ ਕੇ ਲਿਏ ontario.ca/coronavirus ਪਰ ਜਾਏ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਆ ਗਿਆ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਚ। ਆਪਾਂ ਜਿਹੜੀ ਗੱਲਬਾਤ ਨੂੰ ਟੈਂਪਰੇਰੀਲੀ ਡਾਕੂਮੈਂਟ ਸਟਾਪ ਕਰਦੇ ਹਾਂ ਜੀ, ਕਿਉਂਕਿ ਸਾਡੇ ਨਾਲ ਸਾਡੇ ਸਪੌਂਸਰ ਨੇ ਜਿਹੜੇ ਕੈਨੀ ਧਾਲੀਵਾਲ ਜੀ ਜੁੜੇ ਹੋਏ ਨੇ, ਇਹਨਾਂ ਨਾਲ ਕੁਝ ਮਿੰਟ ਗੱਲਬਾਤ ਕਰਕੇ ਧਾਲੀਵਾਲ ਸਾਹਿਬ ਨਾਲ ਫਿਰ ਆਪਾਂ ਗੱਲਬਾਤ ਸ਼ਿਵਿੰਦਰ ਨਾਲ ਦੁਬਾਰਾ ਇਸੇ ਮਸਲੇ ਤੇ ਕਰਾਂਗੇ। ਤੁਹਾਨੂੰ ਪਤਾ ਕੈਨੀ ਧਾਲੀਵਾਲ ਜੀ ਇਹਨਾਂ ਦਾ ਜਿਹੜਾ ਆਫਿਸ ਆ ਉਹ 808 ਬਟੇਨੀਆ ਰੋਡ ਯੂਨਿਟ 206 ਮੇਵਿਸ ਤੇ ਬਟੇਨੀਆ ਰੋਡ ਦੇ ਇੰਟਰਸੈਕਸ਼ਨ ਤੇ ਆ। ਪਿਛਲੇ ਤਕਰੀਬਨ 16-17 ਸਾਲਾਂ ਤੋਂ ਇਹ ਮੋਰਗੇਜ ਦੇ ਖੇਤਰ ਸਰਗਰਮ ਨੇ ਤੇ ਕਿੰਨੇ ਹੀ ਮਿਲੀਅਨਸ ਆਫ ਡਾਲਰਸ ਦੀ ਮੋਰਗੇਜ ਵਾਲਿਊਮ ਆਪਣੇ ਕਲਾਇੰਟਸ ਨੂੰ ਫੰਡ ਕਰ ਚੁੱਕੇ ਨੇ, ਸਾਡੇ ਨਾਲ ਨੇ। ਹਾਂਜੀ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਥੈਂਕ ਯੂ।
ਧਾਲੀਵਾਲ ਸਾਹਿਬ, ਅੱਜ ਦੇ ਬੈਸਟ ਰੇਟ ਕੀ ਨੇ, ਪਹਿਲਾਂ ਇੱਥੋਂ ਹੀ ਗੱਲਬਾਤ ਸ਼ੁਰੂ ਕਰੀਏ ਜੀ।
ਅੱਜ ਦੇ ਬੈਸਟ ਵਿੱਚ ਜਿਹੜਾ ਪਰਸਨ ਦਾ ਵੇਰੀਏਬਲ ਰੇਟ ਹੈ, ਦੈਟਸ ਸਟਾਰਟ ਫਰੋਮ 1.99%, ਸੋ 1.99% ਤੋਂ ਇਹ ਜੋ ਰੇਟ ਆ ਉਹ ਸਟਾਰਟ ਹੋ ਸਕਦਾ। ਬਟ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਦੈਟ ਇਜ਼ ਫਰੋਮ 2.95, ਉਹਦੇ ਵਿੱਚ ਜਿਹੜੇ ਕੁਛ ਸੈਲਫ ਇੰਪਲਾਈਡ ਇੰਡੀਵਿਜੁਅਲ ਨੇ ਉਹ ਵੀ ਆ ਸਕਦੇ ਨੇ। ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਇੰਪਲਾਈਡ ਇੰਡੀਵਿਜੁਅਲ ਨੇ ਜਿਹਨਾਂ ਦੇ ਕ੍ਰੈਡਿਟ ਤਾਂ ਚੰਗੇ ਹੁੰਦੇ ਆ ਬਟ ਇਨਕਮ ਜ਼ਿਆਦਾ ਹੁੰਦੀ ਹੈ, ਬਟ ਜਿਹੜੀ ਨੋਸਲ ਸਿਸਟਮ ਦੀ ਰਕਮ ਆ ਉਹਨਾਂ ਦੀ ਘੱਟ ਰਹਿ ਜਾਂਦੀ ਆ, ਸੋ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ। ਇਹ 1.5 ਲੱਖ ਤੋਂ ਲੈ ਕੇ 2-3-4 ਤੱਕ ਵੀ ਹੋ ਸਕਦੀ ਆ, ਔਰ ਇਹਦੇ ਵਿੱਚ ਜਿਹੜਾ ਰੇਟ ਆ ਬੇਸਡ ਔਨ ਐਕਟੀ ਐਂਡ ਦਾ ਪ੍ਰੋਪਰਟੀ ਐਂਡ ਕ੍ਰੈਡਿਟ, ਦਾ ਰੇਟ ਇਜ਼ ਸਟਾਰਟ ਫਰੋਮ 5.99 to 11.99%।
ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਆ ਉਹਦੇ ਵਿੱਚ ਗਰੰਟਰ ਐਡ ਕਰ ਸਕਦੇ ਹਾਂ ਜੀ?
ਜ਼ਰੂਰ, ਯੂਜਲੀ ਕੀ ਹੁੰਦਾ ਹੈਗਾ ਕਿ ਜਿਹੜੀ ਮੋਰਗੇਜ ਆ ਜਾਂ ਲਾਈਨ ਆਫ ਕ੍ਰੈਡਿਟ ਆ ਤਾਂ ਜਿਹੜੇ ਬੋਰੋਅਰ ਨੇ ਉਹਨਾਂ ਦੇ ਨਾਂ ਦੇ ਉੱਤੇ ਹੀ ਹੋ ਸਕਦੀ ਹੁੰਦੀ ਹੈ, ਜਾਂ ਜਿਹੜੇ ਬੋਰੋਅਰ ਨੇ ਜਿਹਨਾਂ ਨੇ ਆਲਰੇਡੀ ਮੋਰਗੇਜ ਦੇ ਉੱਤੇ ਹੈਗੇ ਨੇ, ਜਿਹਨਾਂ ਦੇ ਨਾਂ ਦੇ ਟਾਈਟਲ ਹੈਗਾ ਪ੍ਰੋਪਰਟੀ ਦਾ, ਉਹਨਾਂ ਨਾਂ ਤੇ ਹੁੰਦੀ ਆ। ਦੈਟਸ ਨੋਰਮਲ ਐਕਸਰਸਾਈਜ਼, ਬਟ ਦੇਅਰ ਆਰ ਸਮ ਲੈਂਡਰਸ ਇਨ ਦਾ ਮਾਰਕੀਟ ਪਲੇਸ। ਯੈਸ, ਅਗਰ ਜਿਹੜੇ ਮੇਨ ਫੋਰਵਰਡ ਨੇ ਉਹਨਾਂ ਦੀ ਇਨਕਮ ਘੱਟ ਆ ਜਾਂ ਉਹਨਾਂ ਦੇ ਕੋਈ ਕ੍ਰੈਡਿਟ ਦੇ ਵਿੱਚ ਇਸ਼ੂ ਆ ਤਾਂ ਉਹਨਾਂ ਨੂੰ ਜਿਹੜਾ ਗਰੰਟਰ ਆ ਲਾਈਨ ਆਫ ਕ੍ਰੈਡਿਟ ਲੈਣ ਦੇ ਲਈ ਐਡ ਕੀਤਾ ਜਾ ਸਕਦਾ। ਬਟ ਜਨਰਲ ਜੀ ਇਹਦੇ ਵਿੱਚ ਕੰਡੀਸ਼ਨ ਇਹ ਹੁੰਦੀ ਹੈ ਕਿ ਜਿਹੜਾ ਗਰੰਟਰ ਆ ਉਹ ਘਰ ਦਾ ਹੋਵੇ, ਘਰ ਦਾ ਮੀਨਸ ਸੇਮ ਐਡਰੈਸ 'ਤੇ ਰਹਿੰਦਾ ਹੋਵੇ, ਤੇ ਹੋ ਸਕਦਾ ਤੁਹਾਡਾ ਰਿਲੇਟਡ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ, ਔਰ ਤੁਹਾਡਾ ਕੋਈ ਬੱਚਾ ਵੀ ਹੋ ਸਕਦਾ, ਤੁਹਾਡਾ ਪੇਰੈਂਟਸ ਵੀ ਹੋ ਸਕਦਾ, ਤੁਹਾਡਾ ਸਿਵਲਿੰਗ ਵੀ ਹੋ ਸਕਦਾ ਹੈਗਾ। ਤੋ ਜਿਵੇਂ ਮੈਂ ਇੱਕ ਐਗਜ਼ਾਮਪਲ ਦਿਆਂ ਕਿ ਅਸੀਂ ਇੱਕ ਪਿੱਛੇ ਜੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕੀਤੀ ਸੀਗੀ, ਤਾਂ ਹੀ ਇਜ਼ ਅ ਇਮੀਗ੍ਰੇਸ਼ਨ ਕੰਸਲਟੈਂਟ। ਹੁਣ ਇਮੀਗ੍ਰੇਸ਼ਨ ਕੰਸਲਟੈਂਟ ਵੀ ਜਿਹੜੇ ਨੇ ਪੈਸੇ ਚੰਗੇ ਬਣਦੇ ਆ, ਬਟ ਕਈ ਵਾਰੀ ਖਰਚੇ ਜ਼ਿਆਦਾ ਹੋ ਜਾਂਦੇ ਆ, ਨੋਟਸ ਆਫ ਸਸਪੈਂਡ ਦੇ ਘੱਟ ਰਹਿ ਗਏ ਇਨਕਮ, ਤੋ ਫਿਰ ਉਹਨਾਂ ਲਈ ਉਹ ਪ੍ਰੋਪਰ ਬਣ ਨਹੀਂ ਸੀ ਸਕਦੀ ਲਾਈਨ ਆਫ ਕ੍ਰੈਡਿਟ। ਤਾਂ ਫਿਰ ਅਸੀਂ ਉਹਨਾਂ ਦੇ ਵਾਸਤੇ ਗਰੰਟਰ, ਉਹਨਾਂ ਦੇ ਬੇਟੇ ਨੂੰ, ਤੋ ਜਿਹੜਾ ਗਰੰਟਰ ਪਾਇਆ, ਤੋ ਬੇਟਾ ਨਾਲ ਹੀ ਕਰਦਾ ਸੀਗਾ ਉਹਨਾਂ ਦਾ, ਜੋਬ ਕਰਦਾ ਸੀਗਾ, ਤਾਂ ਉਹਨੂੰ ਗਰੰਟਰ ਪਾ ਕੇ ਤੇ ਉਹਨਾਂ ਦੀ ਜਿਹੜੀ ਲਾਈਨ ਆਫ ਕ੍ਰੈਡਿਟ ਬਣਾਤੀ ਅਸੀਂ। ਬਿਲਕੁਲ ਜੀ, 905-812-2800 ਤੇ ਕੈਨੀ ਧਾਲੀਵਾਲ ਨੂੰ ਕਾਲ ਕਰਨਾ ਜੀ, ਤੁਸੀਂ ਨਵਾਂ ਕਰ ਲਿਆ, ਨਵੀਂ ਮੋਰਗੇਜ ਲੈਣੀ ਆ ਜਾਂ ਰਿਨਿਊ ਕਰਵਾਉਣੀ ਆ ਮੋਰਗੇਜ, ਜਾਂ ਤੁਸੀਂ ਪੁਰਾਣਾ ਕਰ ਲਿਆ ਕੌਂਡੋ ਲਈ ਆ ਕੋਈ, ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ। ਲਾਈਨ ਆਫ ਕ੍ਰੈਡਿਟ ਲੈਣੀ ਆ ਫਿਰ ਵੀ ਜ਼ਰੂਰ ਕਾਲ ਕਰਿਓ। ਜੇ ਕਿਤੇ ਮੋਰਗੇਜ ਪੇਮੈਂਟ ਦਾ ਚੈੱਕ ਆ ਜਿਹੜਾ ਜੀ, ਉਹ ਬਾਊਂਸ ਹੋ ਜੇ, NSF ਹੋ ਜੇ, ਸਫੀਸ਼ੀਐਂਟ ਫੰਡਸ ਨਾ ਹੋਣ, ਤੇ ਫਿਰ ਕੀ ਹੁੰਦਾ? ਦੇਖੋ, ਪਹਿਲੀ ਤਾਂ ਗੱਲ ਮੈਂ ਜਾਨਜੀ ਜੀ ਇਹ ਕਹਿਣਾ ਹੁੰਦਾ ਕਿ ਕੋਈ ਵੀ ਜਿਹੜੀ ਡੈਟ ਆ, ਜੋ ਵੀ ਕ੍ਰੈਡਿਟ ਦੇ ਉੱਤੇ ਤੁਹਾਡੇ ਡੈਟ ਰਜਿਸਟਰਡ ਹੋਇਆ ਹੁੰਦਾ, ਮਾਰਕ ਹੋਇਆ ਹੁੰਦਾ, ਉਹਨੂੰ ਕਦੇ ਵੀ ਮਿਸ ਨਾ ਕਰੋ। ਤੋ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਨਾਲ ਫਿਊਚਰ ਜਿਹੜਾ ਤੁਸੀਂ ਅਗਰ ਕ੍ਰੈਡਿਟ ਲੈਣਾ ਹੈਗਾ, ਕੋਈ ਮੋਰਗੇਜ ਲੈਣੀ ਆ, ਕੋਈ ਲੋਨ ਲੈਣਾ, ਕੋਈ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਉਹਦੇ ਵਿੱਚ ਜਿਹੜਾ ਅੜਿੱਕਾ ਪੈ ਸਕਦਾ ਹੈਗਾ। ਤੋ ਜਾਂ ਜੇ ਕੋਈ ਲੈਂਡਰ ਤੁਹਾਨੂੰ ਦੇ ਵੀ ਦਿੰਦਾ, ਤਾਂ ਫਿਰ ਜਿਹੜਾ ਰੇਟ ਆ ਉਹ ਕਾਫੀ ਹਾਈ ਹੁੰਦਾ ਹੈਗਾ। ਬਟ ਜੇ ਤੁਹਾਡੇ ਕ੍ਰੈਡਿਟ ਕਾਰਡ ਦੀ ਕਿਤੇ ਇੱਕ ਅੱਧੀ ਵਾਲੀ ਪੇਮੈਂਟ ਮਿਸ ਵੀ ਹੋ ਜਾਂਦੀ ਆ, ਉਹਨੂੰ ਜਿਹੜੇ ਲੈਂਡਰ ਨੇ, ਠੀਕ ਆ, ਸੀਰੀਅਸ ਲੈਂਦੇ ਨੇ, ਬਟ ਦੇ ਆਰ ਨਾਟ ਟੇਕਿੰਗ ਦੈਟ ਸੀਰੀਅਸ ਵਿਦ ਐਕਸਪਲੇਨੇਸ਼ਨ। ਤੋ ਬਟ ਅਗਰ ਤੁਹਾਡੀ ਜਿਹੜੀ ਮੋਰਗੇਜ ਦੀ ਪੇਮੈਂਟ ਆ, ਮੋਰਗੇਜ ਦੀ ਪੇਮੈਂਟ ਮਿਸ ਹੋ ਜਾਂਦੀ ਆ, ਸੋ ਦਿਸ ਇਜ਼ ਵੈਰੀ ਸੀਰੀਅਸ। ਸੋ ਐਵਰੀ ਏ ਬੀ ਸੀ ਲੈਂਡਰ ਦੇ ਆਰ ਟੇਕਿੰਗ ਵੈਰੀ ਸੀਰੀਅਸਲੀ। ਤੋ ਇਸੇ ਕਰਕੇ ਕਦੇ ਵੀ ਜਿਹੜੀ ਮੋਰਗੇਜ ਦੀ ਪੇਮੈਂਟ ਆ ਉਹ ਮਿਸ ਨਹੀਂ ਕਰਨੀ ਚਾਹੀਦੀ। ਹਾਂ, ਕੋਈ ਪ੍ਰਿਵਿਲੇਜ ਹੈਗੀਆਂ ਨੇ ਤੁਹਾਡੇ ਕੋਲ, ਅਤੇ ਉਹ ਯੂਜ਼ ਕਰ ਲੈਣੀ ਚਾਹੀਦੀ ਨੇ। ਤੋ ਪੇਮੈਂਟ ਜਿਹੜੀ ਉਹ ਐਕਸੈਪ ਨਹੀਂ ਕਰਨੀ ਚਾਹੀਦੀ, ਮਿਸ ਨਹੀਂ ਕਰਨੀ ਚਾਹੀਦੀ। ਉਹਦੇ ਨਾਲ ਕੀ ਹੁੰਦਾ ਕਿ ਅਗਰ ਤੁਸੀਂ ਕੱਲ੍ਹ ਨੂੰ ਮੋਰਗੇਜ ਰਿਨਿਊ ਕਰਨੀ ਆ, ਤਾਂ ਹੋ ਸਕਦਾ ਜਿਹੜਾ ਲੈਂਡਰ ਆ ਤੁਹਾਨੂੰ ਮੋਰਗੇਜ ਰਿਨਿਊ ਕਰਨ ਲਈ ਡਿਨਾਈ ਕਰ ਦੇਵੇ। ਕੋਈ ਰੀਫਾਈਨੈਂਸ ਕਰਨੀ ਆ ਕਿਸੇ ਹੋਰ ਦੇ ਨਾਲ, ਤਾਂ ਹੋ ਸਕਦਾ ਰੀਫਾਈਨੈਂਸ ਜਿਹੜੀ ਆ ਡਿਨਾਈ ਹੋ ਜਾਵੇ ਤੁਹਾਡੀ। ਈਵਨ ਬੀ ਲੈਂਡਰ ਵੀ ਮੈਂ ਦੇਖੇ ਨੇ ਮੇਰੇ ਐਕਸਪੀਰੀਅੰਸ ਦੇ ਵਿੱਚ, ਅਗਰ ਮੋਰਗੇਜ ਪੇਮੈਂਟ ਜਿਹੜੀ ਆ ਉਹ ਤੁਹਾਡੀ ਲੇਟ ਹੋ ਜਾਂਦੀ ਆ, ਤਾਂ ਜਿਹੜੇ ਕੁਛ ਬੀ ਲੈਂਡਰ ਵੀ ਨੇ ਮਾਰਕੀਟ ਪਲੇਸ ਦੇ ਵਿੱਚ, ਉਹ ਵੀ ਜਿਹੜੀ ਮੋਰਗੇਜ ਨੂੰ ਡਿਨਾਈ ਕਰ ਦਿੰਦੇ ਨੇ ਔਰ ਕਰ ਸਕਦੇ ਨੇ।
905-812-2800 ਦੇ ਧਾਲੀਵਾਲ ਸਾਹਿਬ ਨੂੰ ਕਾਲ ਕਰਨੀ। ਕੋਈ ਹੋਰ ਗੱਲਬਾਤ, ਕੋਈ ਕੁਐਸਚਨ ਤੁਸੀਂ ਆਪ ਆਪਣੇ ਕੋਲੋਂ ਕੁਝ ਕਹਿਣਾ ਚਾਹੁੰਦੇ ਹੋ ਧਾਲੀਵਾਲ ਸਾਹਿਬ?
ਸੋ ਹਾਂਜੀ, ਸੋ ਇਹੀ ਹੈ ਕਿ ਯੈਸ ਵੀ ਆਰ ਓਪਨ ਫਾਰ ਬਿਜ਼ਨਸ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ, ਤੇ ਸਾਡੀਆਂ ਮੋਰਗੇਜ ਜਿਹੜੀਆਂ ਕਲੋਜ਼ ਹੋ ਰਹੀਆਂ ਨੇ, ਤੋ ਜਿਵੇਂ ਇੱਕ 3 ਤਰੀਕ ਦੀ ਸਾਡੀ ਇਹ ਕਲੋਜ਼ ਹੋਈ ਸੀਗੀ, ਹੁਣ ਇੱਕ ਅੱਗੇ ਅਗਲੇ ਵੀਕ ਨੈਕਸਟ ਵੀਕ ਹੋਣੀ ਆ, ਫਿਰ ਅੱਗੇ ਅਗਸਤ ਦੇ ਵਿੱਚ 11-12 ਤਰੀਕ ਨੂੰ ਹੋਣੀ ਹੈ। ਸੋ ਇੱਦਾਂ ਮੋਰਗੇਜ ਵਗੈਰਾ ਕਲੋਜ਼ ਹੋ ਰਹੀਆਂ ਨੇ, ਬਟ ਜਿਹੜਾ ਅਸੀਂ ਲੋਕਾਂ ਨੂੰ ਸਾਈਨ ਕਰਨ ਲਈ ਬੁਲਾਉਂਦੇ ਹਾਂ ਆਫਿਸ ਦੇ ਵਿੱਚ, ਸੋ ਵੀ ਆਰ ਟੇਕਿੰਗ ਵੈਰੀ ਪ੍ਰੀਕਾਸ਼ਨਰੀ ਮੈਜਰਮੈਂਟਸ। ਤੋ ਗਿਵ ਅਸ ਅ ਕਾਲ ਇਫ ਯੂ ਹੈਵ ਐਨ ਇਸ਼ੂ, ਸਪੈਸ਼ਲੀ ਫਾਰ ਰਿਨਿਊਲ। ਚਰਨਜੀਤ ਜੀ, ਸੋ ਰਿਨਿਊਲ ਅੱਜ ਕੱਲ੍ਹ ਬੜੀਆਂ ਵੈਰੀ ਕੋਸ਼ੀਅਸ ਹੁੰਦੀਆਂ ਨੇ, ਕਿਉਂਕਿ ਮੋਸਟ ਆਫ ਦਾ ਪੀਪਲ ਦੇ ਆਰ ਸਿਟਿੰਗ ਹੋਮ ਬਿਕੋਜ਼ ਆਫ ਦਿਸ ਕੋਵਿਡ-19 ਸਿਚੁਏਸ਼ਨ। ਤੋ ਇਫ ਯੂ ਹੈਵ ਐਨੀ ਰਿਨਿਊਲ, ਸੋ ਜਸਟ ਗਿਵ ਅਸ ਅ ਕਾਲ, ਵੀ ਵਿਲ ਹੈਲਪ ਯੂ ਆਊਟ।
ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ,
ਮਿਹਰਬਾਨੀ ਜੀ। 905-812 ਦੇ ਦੋਸਤੋ, ਤੁਸੀਂ
ਕਾਲ ਕਰਨੀ ਆ ਕੈਨੀ ਧਾਲੀਵਾਲ ਜੀ ਨੂੰ, ਐਡਰੈਸ ਇਹਨਾਂ ਦਾ ਦੱਸ ਹੀ ਦਿੱਤਾ, ਫੋਨ ਨੰਬਰ ਤੁਹਾਨੂੰ ਦਿੱਤਾ, ਤੇ 8 ਬਟੇਨੀਆ ਰੋਡ ਮਿਸੀਸਾਗਾ ਤੇ ਸੋਰੀ ਮੇਵਿਸ ਤੇ ਬਟੇਨੀਆ ਦੇ ਇੰਟਰਸੈਕਸ਼ਨ ਕੋਲੇ ਇਹਨਾਂ ਦਾ ਹੈਗਾ ਜੀ ਆਫਿਸ, ਤੇ ਉੱਥੇ ਪਹੁੰਚਣਾ ਤੁਸੀਂ। ਤੁਹਾਨੂੰ ਪ੍ਰਦੀਪ ਗੋਇਲ ਦਾ ਸੁਨੇਹਾ ਵੀ ਦੇ ਦਈਏ ਜੀ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਾਉਣੀ ਦਾ ਪ੍ਰਦੀਪ ਗੋਇਲ ਨੂੰ ਯਾਦ ਕਰ ਲਿਓ, 647-278-5003 ਇਹਨਾਂ ਦਾ ਨੰਬਰ ਆ, 6472785003 ਇਹਨਾਂ ਦਾ ਨੰਬਰ ਹੈ ਜੀ। ਤੇ ਜੇ ਇੰਸ਼ੋਰੈਂਸ ਦੀ ਰਿਨਿਊਅਲ ਆ ਜਾਓ, ਫਿਰ ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰਿਓ, ਵੈਸੇ ਹੀ ਕਾਲ ਕਰ ਲਿਓ, ਨੋ ਐਪਲੀਕੇਸ਼ਨ ਕੋਟੇਸ਼ਨ ਲਓਗੇ ਤੇ ਪੈਸੇ ਆ ਜਿਹੜੇ ਉਹ
ਬਚ ਜਾਣਗੇ, ਮਹੀਨੇ ਦੇ $40-50-100 ਬਚ ਸਕਦੇ ਨੇ। 6472785003 ਹੈਗਾ ਜੀ ਇਹਨਾਂ ਦਾ ਨੰਬਰ। ਤੇ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਤਾਂ ਤੁਹਾਨੂੰ ਅਸੀਂ ਰੀਅਲ ਸਟੇਟ ਨਾਲ, ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਪਿਛਲੇ ਲੰਬੇ ਸਮੇਂ ਤੋਂ, 15 ਸਾਲਾਂ ਤੋਂ, ਉਹਨਾਂ ਦਾ ਨਾਂ ਦੱਸਦੇ ਹਾਂ, ਰਾਜ ਕਲਸੀ, ਉਹਨਾਂ ਨਾਲ ਸੰਪਰਕ ਕਰ ਲਿਓ ਜੀ। ਸੇਲਜ਼ ਰੈਪ੍ਰਜੈਂਟੇਟਿਵ ਰੀਅਲਟਰ ਨੇ ਇਹ, 416-566-2075 ਮਿਸੀਸਾਗਾ, ਬਰੈਂਪਟਨ, ਕਿਚਨਰ, ਵਾਟਰਲੂ, ਨਿਆਗਰਾ ਫਾਲਸ, ਲੰਡਨ, ਕਾਫੀ ਲੰਮਾ ਖੇਤਰ ਹੈ ਜੀ ਜਿੱਥੇ ਇਹ ਕੰਮ ਕਰਦੇ ਨੇ, ਤਾਲਮੇਲ ਕਰ ਲਿਓ ਇਹਨਾਂ ਨਾਲ, 416-566-2075 ਰਾਜਕਲਸੀ ਦਾ ਨੰਬਰ ਹੈ ਜੀ, ਤਾਲਮੇਲ ਕਰ ਲਿਓ। ਸ਼ਿਵਿੰਦਰ ਜੀ ਪੰਜਾਬ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ, ਗੱਲਬਾਤ ਸਾਡੀ ਚੱਲ ਰਹੀ ਸੀ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਆਹ ਰੈਫਰੈਂਡਮ 2026 ਫੋਰ ਜਸਟਿਸ ਨੇ ਸ਼ੁਰੂ ਕੀਤਾ, ਇਹਦੇ 'ਤੇ ਖਾਮ ਖਾਈ ਕਹਿ ਲਓ ਜੀ ਐਵੇਂ ਹੀ ਲੋਕਾਂ ਨੂੰ ਤੰਗ ਪਰੇਸ਼ਾਨ ਕਰੀ ਜਾਂਦੇ, ਕਈਆਂ ਨੂੰ ਠਾਣੇ ਬੁਲਾ ਕੇ ਵੀ ਤੁਸੀਂ ਫੇਸਬੁੱਕ 'ਤੇ ਪੋਸਟ ਆ ਜਿਹੜੀਆਂ ਲਾਈਕ ਕੀਤੀਆਂ, ਜਦੋਂ ਕਿ ਸੰਵਿਧਾਨ ਇਜਾਜ਼ਤ ਦਿੰਦਾ ਕਿਸੇ ਦੀ ਮਰਜ਼ੀ ਹੈ ਜੀ ਉਹ ਕੁਛ ਮਰਜ਼ੀ ਪ੍ਰਚਾਰ ਕਰੇ, ਪਰ ਹਾਂ ਜਿਵੇਂ ਸ਼ਿਵਿੰਦਰ ਕਹਿ ਕੇ ਗਏ ਸੀ ਕਿ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਲਈ ਜਿੰਨੀ ਦੇਰ ਤੱਕ ਉਹ ਹਿੰਸਾ ਦਾ ਰਸਤਾ ਅਖਤਿਆਰ ਨਹੀਂ ਕਰਦਾ ਉਨੀ ਦੇਰ ਤਾਂ ਸਾਰਾ ਕੁਛ ਜਾਇਆ ਜਾ, ਇਹ ਇੰਡੀਆ ਦੀ ਸੁਪਰੀਮ ਕੋਰਟ ਦਾ ਫੈਸਲਾ, ਅਤੇ ਬਾਕੀ ਇਹਦੇ 'ਤੇ ਡਿਸਕਸ਼ਨ ਚੱਲ ਸਕਦੀ ਹੈ। ਬੜੇ ਕਲੀਅਰ ਕੱਟ ਸ਼ਿਵਿੰਦਰ ਕਹਿ ਕੇ ਗਏ ਨੇ, ਜੇ ਉਹ ਬਹੁ ਗਿਣਤੀ ਕਹਿ ਰਹੀ ਹੈ ਕਿ ਅਸੀਂ ਭਾਈ ਹਿੰਦੂ ਰਾਸ਼ਟਰ ਬਣਾਉਣਾ, ਤਾਂ ਫਿਰ ਭਾਈ ਕੋਈ ਸਿੱਖ ਰਾਸ਼ਟਰ ਵੀ ਬਣਾ ਸਕਦਾ, ਕਹਿ ਸਕਦਾ, ਕੋਈ ਮੁਸਲਿਮ ਰਾਸ਼ਟਰ ਦੀ ਗੱਲ ਕਰ ਸਕਦਾ, ਹਾਂ, ਪਰ ਜਦੋਂ ਆਪਾਂ ਗੱਲ ਕਰਨੀ ਹੈ, ਡਿਸਕਸ਼ਨ ਕਰ ਰਹੇ ਹਾਂ, ਉਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਧਰਮ ਆਧਾਰਿਤ ਜਿਹੜੇ ਰਾਜ ਨੇ ਇਹਨਾਂ ਦਾ ਅੱਗੇ ਕੋਈ ਫਿਊਚਰ ਨਹੀਂ ਰਹਿ ਗਿਆ, ਅਤੇ ਜਦੋਂ ਧਾਰਮਿਕ ਮੂਲਵਾਦੀ ਲਹਿਰਾਂ ਹੁੰਦੀਆਂ ਆਪਣੇ ਮਨਸੂਬਿਆਂ ਨੂੰ ਲਾਗੂ ਕਰਨ ਦੇ ਲਈ ਉਹ ਹਿੰਸਾ ਅਖਤਿਆਰ ਕਰਦੀਆਂ ਨੇ, ਇਹ ਸਾਬਤ ਹੋਇਆ ਪਿਛਲੇ ਸਮੇਂ ਦੇ ਵਿੱਚ। ਅਤੇ ਦੂਸਰੀ ਗੱਲ ਇਹ ਆ ਬਈ, ਇੱਕ ਕਿਸਮ ਦੀ ਜਿਹੜੀ ਹਿੰਸਾ, ਇੱਕ ਕਿਸਮ ਦਾ ਕੱਟੜਵਾਦ ਆ, ਉਹ ਦੂਸਰੇ ਤਰ੍ਹਾਂ ਦੇ ਕੱਟੜਵਾਦ ਨੂੰ ਜਨਮ ਦਿੰਦਾ। ਇਹ ਭਲਾਂ ਕਿਉਂ ਪਾਬੰਦੀਆਂ ਲਾਉਂਦੇ, ਪਤਾ ਭਾਰਤ ਸਰਕਾਰ ਨੂੰ ਵੀ ਆ ਵੀ ਨਾ ਇਹਨਾਂ 'ਚ ਦਮ ਹੈਗਾ, ਨਾ ਕੋਈ ਮੂਵਮੈਂਟ ਹੈਗੀ ਆ ਪੰਜਾਬ ਦੇ ਵਿੱਚ, ਉਹ ਜਾਣ ਕੇ ਇਹਨੂੰ ਅੱਗ ਨੂੰ ਸੁਲਗਦਾ ਰੱਖਣਾ ਚਾਹੁੰਦੇ ਆ, ਤਾਂ ਕਿ ਪੰਜਾਬ ਦੇ ਨੌਜਵਾਨ ਗੁਮਰਾਹ ਹੁੰਦੇ ਰਹਿਣ। ਭਾਰਤ ਦੇ ਵਿੱਚ ਜਿਹੜੀ ਮਿਲਟਰੀ ਆ, ਪੁਲਿਸ ਹੈਗੀ ਆ, CRPF ਆ, ਜਿਹਨੂੰ ਨੀਮ ਫੌਜੀ ਦਸਤੇ ਕਹਿੰਦੇ ਨੇ, ਇਹਨਾਂ ਨੂੰ ਜਬਰ ਕਰਨ ਦਾ ਮੌਕਾ ਮਿਲਦਾ ਰਹੇ, ਕਿਉਂਕਿ ਜਦੋਂ ਜਬਰ ਕਰਦੇ ਨੇ ਐਕਚੁਅਲੀ ਤਾਂ ਜਿਹੜੀ ਲੋਕਾਂ ਦੀ ਮਾਨਸਿਕਤਾ ਨੂੰ ਟੋਰਚਰ ਕਰਦੇ ਨੇ, ਤਾਂ ਕਿ ਲੋਕ ਆ ਜਿਹੜੇ ਉਹ ਦਹਿਸ਼ਤ ਖਾਂਦੇ ਰਹਿਣ, ਉਹ ਦਹਿਸ਼ਤ ਦੇ ਵਿੱਚ ਜਿਉਂਦੇ ਰਹਿਣ ਵੀ ਜੇ ਅਸੀਂ ਐਂ ਕਰਤਾ ਤਾਂ ਪਤਾ ਨਹੀਂ ਹਕੂਮਤ ਸਾਨੂੰ ਕੀ ਕਰਦੂ, ਲੋਕ ਆਪਣੇ ਰਾਈਟਸ ਲਈ ਲੜ ਨਾ ਸਕਣ, ਹਿਊਮਨ ਰਾਈਟਸ ਦੀ ਗੱਲ ਨਾ ਕਰ ਸਕਣ, ਰੋਜ਼ਾਨਾ ਜ਼ਿੰਦਗੀ ਨੂੰ ਚਲਾਉਂਦਿਆਂ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਸੁਲਝਾਉਣ ਲਈ ਉਹ ਸੰਘਰਸ਼ ਨਾ ਕਰ ਸਕਣ। ਇਸ ਕਰਕੇ ਉਹ ਹਕੂਮਤ ਆ ਜਿਹੜੀ ਉਹ ਚਾਹੁੰਦੀ ਹੁੰਦੀ ਆ ਵੀ ਆਨੇ ਬਹਾਨੇ ਜਿਹੜੀਆਂ ਪਿਛਾਕੜੀ ਮੂਵਮੈਂਟਸ ਆ ਇਹਨਾਂ ਨੂੰ ਖੜਾ ਕੀਤਾ ਜਾਵੇ, ਇਹਨਾਂ ਨੂੰ ਸੁਲਗਦਾ ਰੱਖਿਆ ਜਾਵੇ, ਇਹਨਾਂ ਨੂੰ ਫੀਡ ਕੀਤਾ ਜਾਵੇ, ਪਰ ਇਹਨਾਂ ਨੂੰ ਇੱਕ ਹੱਦ ਤੋਂ ਅੱਗੇ ਨਾ ਵਧਣ ਦਿੱਤਾ ਜਾਵੇ। ਅਤੇ ਜੇ ਉਹ ਹਕੂਮਤ ਆ ਜਿਹੜੀ ਉਹ ਆਪ ਕਿਸੇ ਬਹੁ ਗਿਣਤੀ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ, ਉਹਨਾਂ ਨੂੰ ਐਂ ਹੁੰਦਾ ਵੀ ਆਪਦੀ ਫਿਰਕਾ ਪ੍ਰਸਤੀ ਅਸੀਂ ਫੈਲਾਈ ਜਾਈਏ, ਆਪਣਾ ਏਜੰਡਾ ਚੋਰੀ ਛਿਪੇ ਅਸੀਂ ਚਲਾਈ ਜਾਈਏ, ਪਰ ਹੋਰ ਕਿਸੇ ਨੂੰ ਅਸੀਂ ਕੁਛ ਨਾ ਕਰ ਦਈਏ। ਖੈਰ ਸ਼ਿਵਿੰਦਰ ਨਾਲ ਗੱਲਬਾਤ ਕਰਦੇ, ਹਾਂਜੀ ਸ਼ਿਵਿੰਦਰ ਜੀ, ਅੱਗੇ ਚੱਲੀਏ ਫਿਰ ਆਪਾਂ, ਫਿਰ ਇਸ ਮੂਵਮੈਂਟ ਦੇ ਵਿੱਚ ਜਿਹੜੀ ਐਕਚੁਅਲੀ ਮੂਵਮੈਂਟ ਇਸ ਵੇਲੇ ਤਾਂ ਹੈ ਨਹੀਂ ਪੰਜਾਬ ਦੇ ਵਿੱਚ, ਚਲੋ ਜਿਹੜੇ ਵੇਲੇ ਸੀਗੀ ਉਦੋਂ ਸੀਗੀ, ਇਸ ਵੇਲੇ ਤਾਂ ਮੂਵਮੈਂਟ ਵੀ ਹੈ ਨਹੀਂ, ਇਸ ਵੇਲੇ ਜਦੋਂ ਮੂਵਮੈਂਟ ਹੀ ਹੈ ਨਹੀਂ ਤਾਂ ਫਿਰ ਵਿਦੇਸ਼ਾਂ ਦੇ ਵਿੱਚ ਇੰਨਾ ਰੌਲਾ ਕਿਉਂ ਪਿਆ ਹੋਇਆ, ਜਾਂ ਵਾਕਿਆ ਕੀ ਉਹ ਰੌਲਾ ਸੱਚੀ ਮੁੱਚੀ ਰੌਲਾ ਹੈਗਾ?
ਦੇਖੋ ਚਰਨਜੀਤ, ਪਹਿਲਾਂ ਸਾਨੂੰ ਵੀ ਨਾ ਜਦੋਂ ਮੈਂ NRI ਮੀਡੀਆ ਨਾਲ ਨਹੀਂ ਜੁੜਿਆ ਹੋਇਆ ਸੀ, ਮੈਨੂੰ ਵੀ ਐਂ ਲੱਗਦਾ ਹੁੰਦਾ ਸੀਗਾ ਕਿ ਜਿੰਨੇ ਵੀ ਨਾ ਵਿਦੇਸ਼ਾਂ 'ਚ ਸਾਡੇ ਪੰਜਾਬੀ ਬੈਠੇ ਨੇ, ਖਾਸ ਕਰ ਸਿੱਖ ਬੈਠੇ ਨੇ, ਮਤਲਬ ਵੀ ਉਹ ਸਾਰੇ ਖਾਲਿਸਤਾਨ ਮੰਗਦੇ ਹੈਗੇ ਨੇ, ਠੀਕ ਹੈ, ਇਹ ਮੇਰੀ ਧਾਰਨਾ ਸੰਨ 2008-09 ਤੱਕ ਸੀਗੀ। ਬਾਅਦ ਵਿੱਚ ਮੈਂ ਦੇਖਿਆ ਕਿ ਇੱਦਾਂ ਦਾ ਕੋਈ ਗੱਲਬਾਤ ਹੈ ਨਹੀਂ, ਉਹਨਾਂ ਦੇ ਪੋਕਿਟਸ ਹੈਗੇ ਨੇ ਮਤਲਬ ਇਹਨਾਂ ਮੁਲਕਾਂ ਦੇ ਵਿੱਚ, ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਂਦਾ ਹੈਗਾ, ਜਿਵੇਂ ਹੁਣ ਮੰਨ ਲਓ ਕਿ ਇੰਡੀਅਨ ਸਰਕਾਰ ਨੇ ਕੁਛ ਕਹਿ ਦਿੱਤਾ ਤੇ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਆਪਣੀ ਜਿਹੜੀ ਹੈਗੀ ਆ ਖੋਈ ਹੋਈ ਸੱਤਾ ਨੂੰ ਜਿਹੜਾ ਦੁਬਾਰਾ ਹਾਸਲ ਨਹੀਂ ਕਰਨੀ, ਉਹਨਾਂ ਨੂੰ ਮੰਗਾਉਣੀ ਹੈ, ਮਤਲਬ ਜਿਹੜੀ ਸੱਤਾ ਹੈ ਹੀ ਨਹੀਂ ਉਹਨਾਂ ਕੋਲ, ਉਹਨੂੰ ਥੋੜ੍ਹਾ ਜਿਹਾ ਮੰਗਾਉਣੀ ਹੈ, ਗੁਰਦੁਆਰਿਆਂ 'ਚ ਉਹਨਾਂ ਦਾ ਮਾੜਾ ਮੋਟਾ ਪ੍ਰਚਾਰ ਹੋ ਜਾਊਗਾ, ਉਹ ਤੋਰੀ ਫੁਲਕਾ ਚੱਲ ਜਾਊਗਾ। ਲੇਕਿਨ ਵਿਦੇਸ਼ਾਂ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਚਰਨਜੀਤ, ਕਿਉਂਕਿ ਜਿਹੜੇ ਨਾ ਮਤਲਬ ਉਹਦੇ ਵਿੱਚ ਵੀ ਤੁਹਾਨੂੰ ਦੋ ਕੈਟਾਗਰੀਆਂ ਦੇਖਣੀਆਂ ਪੈਣੀਆਂ, ਜਿਹੜੇ ਭਾਰਤ ਤੋਂ ਵੱਖਰਾ ਹੋਣ ਦੀ ਜੇ ਗੱਲ ਕਰਦੇ ਆ ਜਾਂ ਭਾਰਤ ਨਾਲ ਨਹੀਂ ਸਹਿਮਤ, ਉਹਦੇ ਵਿੱਚ ਵੀ ਦੋ ਕੈਟਾਗਰੀ, ਇੱਕ ਤਾਂ ਉਹ ਐਲੀਮੈਂਟ ਨੇ ਜਿਹੜੇ ਸੱਚੀ ਮੁੱਚੀ ਖਾਲਿਸਤਾਨ ਭਾਲਦੇ ਹੈਗੇ ਨੇ, ਦੂਜੇ ਉਹ ਐਲੀਮੈਂਟ ਨੇ ਜੋ ਖਾਲਿਸਤਾਨ ਨਾਲ ਉਹ ਵੀ ਕਿਤੇ ਜ਼ਿਆਦਾ ਇੰਡੀਅਨ ਸਟੇਟ ਦੇ ਨਾਲ ਉਹਨਾਂ ਚਰਨਜੀਤ ਅਸੰਤੁਸ਼ਟ ਹੈਗੇ ਨੇ, ਉਹਨਾਂ ਨੂੰ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਤਾਂ ਉਹ ਹੱਡੀ ਹੰਢਾਇਆ ਹੋਇਆ ਜਿਹੜੇ ਉਰੇ ਬੈਠੇ ਨੇ, ਕੁਝ ਉਹਨਾਂ ਦੇ ਬੱਚੇ ਨੇ ਜਿਹਨਾਂ ਨੂੰ ਸ਼ਾਇਦ ਉਸ ਤਰ੍ਹਾਂ ਹਿਸਟਰੀ ਨਹੀਂ ਪਤਾ ਹੈਗੀ, ਪਰ ਉਹਨਾਂ ਨੇ ਸੁਣੀ ਹੋਈ ਆਪਣੇ ਪੂਰਵਜਾਂ ਦੇ ਕੋਲੋਂ, ਆਪਣੇ ਮਾਂ ਪਿਓ ਦੇ ਕੋਲੋਂ, ਦਾਦਾ ਦਾਦੀ ਕੋਲੋਂ ਸੁਣੀ ਹੈ। ਹੁਣ ਜਿਹੜੇ ਉਹ ਦੋ ਕੈਟਾਗਰੀਆਂ ਨੇ, ਇੱਕ ਜਿਹਨਾਂ ਨੇ ਹੱਡੀ ਹੰਢਾਇਆ, ਉਹ ਹੱਡੀ ਹੰਢਾਏ ਵਾਲੇ ਬੰਦੇ ਕਈ ਵਾਰ ਆਮ ਆਦਮੀ ਪਾਰਟੀ ਨੂੰ ਵੀ ਸਪੋਰਟ ਕਰਦੇ ਰਹੇ ਨੇ, ਇੱਥੇ ਆਪਣੇ ਰੇਡੀਓ 'ਤੇ ਆ ਕੇ ਕਹਿੰਦੇ ਰਹੇ ਨੇ ਕਿ ਨਹੀਂ ਜੀ ਕੇਜਰੀਵਾਲ ਮੁੱਖ ਮੰਤਰੀ ਬਣ ਜੂ, ਇਹਦਾ ਮਤਲਬ ਉਹ ਪੰਜਾਬ ਦੇ ਵਿੱਚ ਇੱਕ ਗੈਰ ਪੰਜਾਬੀ ਤੇ ਗੈਰ ਸਿੱਖ ਬੰਦੇ ਨੂੰ ਵੀ ਮੁੱਖ ਮੰਤਰੀ ਬਣਾਉਣ ਨੂੰ ਤਿਆਰ ਸੀਗੇ ਵੀ ਜੀ ਬਣ ਜੇ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਰਹੇ ਨੇ ਵਿੱਚ ਵੀ ਉਹ ਮਤਲਬ ਉਹਨਾਂ ਨੂੰ ਭਿੰਡਰਾਂ ਵਾਲਾ ਵੀ ਚੰਗਾ ਲੱਗਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਆਪਣੀ ਵਿਚਾਰਧਾਰਾ ਤੌਰ ਤੇ ਕਲੀਅਰ ਨਹੀਂ ਹੈਗੇ ਉਹ ਇਹ ਤਾਂ ਚੀਜ਼ ਸਪਸ਼ਟ ਹੈ ਉਹਨਾਂ ਦੀ ਭਾਵਨਾਵਾਂ ਵਿੱਚੋਂ ਕਿ ਉਹ ਇੰਡੀਅਨ ਸਟੇਟ ਦੇ ਨਾਲੋਂ ਅਸੰਤੁਸ਼ਟ ਹੈ ਤੇ ਇੰਡੀਅਨ ਸਟੇਟ ਦੀ ਨਰੈਕੀ ਹੈ ਕਿ ਉਹ ਇਸ ਤਰ੍ਹਾਂ ਦੇ ਅਸੰਤੁਸ਼ਟ ਜਿਹੜੇ ਬੰਦੇ ਆ ਉਹਨਾਂ ਦੀ ਜਿਹੜੀ ਅਸੰਤੁਸ਼ਟਤਾ ਨੂੰ ਦੂਰ ਨਹੀਂ ਕਰ ਸਕੀ ਹੈਗੀ ਪਰ ਉਹ ਸੱਚੀ ਮੁੱਚੀ ਉਸ ਤਰ੍ਹਾਂ ਫਿਰਕੂ ਨਹੀਂ ਹੈਗੇ ਦੂਜੀ ਕੈਟਾਗਰੀ ਉਹਨਾਂ ਬੱਚਿਆਂ ਦੀ ਆ ਜਾਂਦੀ ਆ ਜਿਨ੍ਹਾਂ ਨੇ ਸਿਰਫ ਆਪਣੇ ਮਾਂ ਬਾਪ ਕੋਲੋਂ ਸਿੱਖਿਆ ਵੀ ਭਾਈ ਸਾਡੇ ਸਿੱਖ ਕੌਮ 'ਤੇ ਜ਼ੁਲਮ ਹੋਇਆ ਬਹੁਤ ਜੋ ਕਿ ਹੋਇਆ ਮਾਈਨੋਰਿਟੀ ਨਾਲ ਹੋਇਆ ਇੰਡੀਆ ਦੇ ਵਿੱਚ ਹਰ ਮਾਈਨੋਰਿਟੀ ਨਾਲ ਹੁੰਦਾ ਸਿਰਫ ਇਕੱਲੇ ਸਿੱਖਾਂ ਨਾਲ ਨਹੀਂ ਹੁੰਦਾ ਪਰ ਉਹਨਾਂ ਨੂੰ ਜਦੋਂ ਇਹ ਪੁੱਛਿਆ ਜਾਵੇ ਵੀ ਜਦੋਂ ਆਪਾਂ ਪੁੱਛਦੇ ਹਾਂ ਵੀ ਭਾਈ ਤੁਸੀਂ ਜਿਹੜਾ ਉਹ ਇਸ ਤਰ੍ਹਾਂ ਦੀ ਸਟੇਟ ਲੈਣੀ ਹੈ ਉਹ ਜਿਹੜੇ ਉਹ ਸਟੇਟ ਦਾ ਆਪਾਂ ਕਰੈਕਟਰ ਦੱਸੀਏ ਨਾ ਵੀ 80ਵਿਆਂ ਦੇ ਵਿੱਚ ਉਹ ਕੀ ਕਰਦੇ ਰਹੇ ਨੇ ਇਸ ਤਰ੍ਹਾਂ ਦੀ ਸਟੇਟ ਮੰਗਣ ਵਾਲੇ ਤਾਂ ਉਰੇ ਦੇ ਜਿਹੜੇ ਬੱਚੇ ਨੇ ਜਿਹੜੇ ਕਹਿੰਦੇ ਨੇ ਕਿ ਹਾਂ ਸਾਡੇ ਨਾਲ ਜੀ ਸਾਡੇ ਧਰਮ ਨਾਲ ਮਾੜਾ ਹੋਇਆ ਪਰ ਅਸੀਂ ਸਾਨੂੰ ਉਹ ਸਟੇਟ 'ਚ ਅਸੀਂ ਵੱਖਰਾ ਚਾਹੀਦਾ ਉਹ ਕਦੇ ਵੀ ਨਹੀਂ ਉਹਦੇ ਹੱਕ 'ਚ ਬੋਲਣਗੇ ਜੇ ਉਹਨਾਂ ਨੂੰ ਦੱਸਿਆ ਜਾਵੇ ਕਿ ਬਾਈ ਉੱਥੇ ਜਿਹੜਾ ਹੈਗਾ ਵਾ ਉਹ ਖੱਟੀਆਂ ਚੁੰਨੀਆਂ ਪਹਿਨਣ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀਗੇ ਕਿ ਜੇਕਰ ਸਾਡੇ ਤੋਂ ਕੋਈ ਵੱਖਰੀ ਜਿਹੜੀ ਹੈਗੀ ਆ ਸੋਚ ਵਾਲਾ ਬੰਦਾ ਉਹ ਸਾਡਾ ਟਾਰਗੇਟ ਹੋਏਗਾ ਉਹ ਮੀਡੀਆ ਦੇ ਉੱਤੇ ਸੈਂਸਰਸ਼ਿਪ ਆਪਣੇ ਢੰਗ ਨਾਲ ਲਾਉਂਦੇ ਸੀਗੇ ਜੇ ਉਹ ਚੀਜ਼ਾਂ ਉਹ ਪੱਖ ਵੀ ਦੱਸਿਆ ਜਾਵੇ ਕਿਉਂਕਿ ਉਹ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਵਰਗੇ ਖੂਬਸੂਰਤ ਮਤਲਬ ਖੂਬਸੂਰਤ ਮਤਲਬ ਵੀ ਇੰਡੀਆ ਤੋਂ ਜ਼ਿਆਦਾ ਖੂਬਸੂਰਤ ਜਾਂ ਵਧੀਆ ਡੈਮੋਕਰੇਟਿਕ ਦੇਸ਼ਾਂ ਵਿੱਚ ਰਹਿੰਦੇ ਨੇ ਇੰਗਲੈਂਡ ਦੇ ਵਿੱਚ ਜਿਹੜੇ ਕਈ ਪ੍ਰੋਬਲਮ ਹੋ ਸਕਦੀ ਹੈ ਪਰ ਉਹਦੀ ਡੈਮੋਕਰੇਸੀ ਵਾਲੇ ਇਸ ਸਮੇਂ ਕਾਰਲ ਮਾਰਕਸ ਵੀ ਲਿਖਦਾ ਸੀ ਉੱਥੇ ਕਾਫੀ ਮੈਨੂੰ ਜਿਹੜੀ ਹੈਗੀ ਆ ਉਹ ਡੈਮੋਕਰੇਸੀ ਦਿਖੀ ਹੈਗੀ ਆ ਮਤਲਬ ਉਸ ਸਮੇਂ ਦੀ ਮੈਂ ਗੱਲ ਕਰ ਰਿਹਾ ਇਹਦਾ ਮਤਲਬ ਉਹ ਇੰਡੀਅਨ ਨੂੰ ਕਿਤੇ ਡੈਮੋਕਰੇਟਿਕ ਹੈਗੇ ਨੇ ਉਹ ਜਿਹੜੇ ਮਾਹੌਲ 'ਚ ਉਹਨਾਂ ਦੇ ਉਹਨਾਂ ਨੌਜਵਾਨਾਂ ਦੇ ਤਸਵਰ ਵਿੱਚ ਵੀ ਉਸ ਤਰ੍ਹਾਂ ਦਾ ਖਾਲਿਸਤਾਨ ਹੋਏਗਾ ਜਿਹੜਾ ਸ਼ਾਇਦ ਉਹ ਆਪਣੇ ਕੈਨੇਡਾ 'ਚ ਦੇਖ ਰਹੇ ਨੇ ਆਪਣੇ ਅਮਰੀਕਾ 'ਚ ਦੇਖ ਰਹੇ ਨੇ ਪਰ ਜਦੋਂ ਉਹਨਾਂ ਨੂੰ ਦੱਸਿਆ ਜਾਵੇਗਾ ਸੱਚਾਈ ਤੇ ਉਹਦੇ ਵਿੱਚ ਵੀ ਇੱਦਾਂ ਦੇ ਐਲੀਮੈਂਟ ਸੀ ਭਾਈ ਜਿਹੜੇ ਕਿ ਖਾਲਿਸਤਾਨ ਬਨਾਮ ਜੱਟਸਤਾਨ ਵਾਲੇ ਵੀ ਸੀਗੇ ਜਿਨ੍ਹਾਂ ਦੇ ਵਿੱਚ ਇੱਦਾਂ ਦੇ ਐਲੀਮੈਂਟ ਵੀ ਸੀ ਕਿ ਔਰਤਾਂ ਨੂੰ ਕਿਵੇਂ ਰੱਖਣਾ ਔਰਤਾਂ ਦੇ ਮਾਮਲੇ 'ਚ ਕਿਵੇਂ ਇਹਨਾਂ ਨੂੰ ਛੋਟੀ ਜਿਹੀ ਉਦਾਹਰਨ ਹੈ ਕਿ ਹੁਣ ਵੀ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਧਿਰ ਨੂੰ ਬੁਲਾਵੇ ਛੇੜੇ ਨਾ ਵੀ ਭਾਈ ਤੁਸੀਂ ਗਲਤ ਹੋ ਇਹਨਾਂ ਦੀ ਜਿਹੜੀ ਗਾਲੀ ਗਲੋਚ ਹੈ ਨਾ ਉਹ ਔਰਤਾਂ 'ਤੇ ਆ ਕੇ ਆ ਜਾਂਦੀ ਹੈ ਔਰਤਾਂ ਵਾਲੇ ਮਾਮਲੇ ਵਿੱਚ ਬਹੁਤ ਹੀ ਪਛਾਕੜੀ ਹੈਗੇ ਨੇ ਔਰ ਇਸ ਤਰ੍ਹਾਂ ਦੀ ਦੋ ਕੈਟਾਗਰੀਆਂ ਨੇ ਜਿਹੜੀ ਬੱਚਿਆਂ ਲਈ ਉਹ ਤਾਂ ਮੇਰਾ ਇਹੀ ਜਵਾਬ ਹੈ ਕਿ ਉਹ ਬੱਚਿਆਂ ਨੂੰ ਕਿਉਂਕਿ ਉਰੇ ਬਾਹਰ ਵਾਲੇ ਬੱਚਿਆਂ ਦਾ ਜਿਹੜਾ ਇੱਕ ਮੈਂ ਖੁਦ ਦੇਖਿਆ ਉਹ ਨਾ ਤਾਂ ਵਿਚਾਰੇ ਪੰਜਾਬੀਅਤ ਨਾਲ ਜੁੜੇ ਨੇ ਨਾ ਹੀ ਸਿੱਖੀ ਨਾਲ ਜੁੜੇ ਨੇ ਕਿਉਂਕਿ ਉਹਨਾਂ ਦੇ ਮਾਪਿਆਂ ਨੇ ਸਿਰਫ ਇਹ ਦੇਖ ਲਿਆ ਕਿ ਅਸੀਂ ਦੇਖੋ ਜੀ ਅਸੀਂ ਇਹਨੂੰ ਜੋੜਨਾ ਸਿੱਖੀ ਨੂੰ ਜੋੜਨਾ ਹੁਣ ਮਾਪਿਆਂ ਨੂੰ ਦੇਖੋ ਖੁਦ ਹੀ ਸਿੱਖੀ ਦਾ ਕੰਸੈਪਟ ਕਲੀਅਰ ਨਹੀਂ ਨਾ ਪੰਜਾਬੀਅਤ ਦਾ ਕੰਸੈਪਟ ਕਲੀਅਰ ਆ ਉਹਨਾਂ ਵਿੱਚੋਂ ਕਈ ਮਾਪੇ ਆ ਜਿਹਨੂੰ 40-40 ਸਾਲ ਪੰਜਾਬ ਛੱਡੇ ਨੂੰ ਹੋ ਚੁੱਕੇ ਨੇ ਕਿਉਂਕਿ ਮੈਂ ਉਹ ਦੇਖ ਰਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਵੀ ਉਹ ਜਦੋਂ ਆਪਣੀਆਂ ਰੂਟਸ ਨੂੰ ਫਰੋਲਦੇ ਨੇ ਉਹ ਕਿਹੜੀਆਂ ਰੂਟਸ ਨੂੰ ਫਰੋਲਦੇ ਹੈਗੇ ਨੇ ਫਿਰ ਮਤਲਬ ਉਹਨਾਂ ਦੀ ਉਹ ਸਿੱਖੀ ਵਾਲੀ ਕਿਹੜੀ ਹੋ ਗਈ ਪੰਜਾਬੀਅਤ ਵਾਲੀ ਕਿਹੜੀ ਹੋ ਗਈ ਨਾ ਤਾਂ ਉਹਦੇ ਵਿੱਚ ਪੰਜਾਬੀਅਤ ਤੇ ਸਿੱਖੀ ਅਲਗਟ ਕਰਦੇ ਇਸ ਤਰ੍ਹਾਂ ਅਲਗਟ ਹੋ ਜਾਂਦੀ ਹੈ ਕਿ ਨਾ ਤਾਂ ਉਹ ਪੰਜਾਬੀਅਤ ਹੁੰਦੀ ਹੈ ਨਾ ਹੀ ਉਹ ਸਿੱਖੀ ਹੁੰਦੀ ਹੈ ਮਤਲਬ ਉਹ ਬੱਚਿਆਂ ਦੀ ਤਰਾਸਦੀ ਹੈਗੀ ਹੈ ਕਿ ਨਾ ਤਾਂ ਉਹ ਵਿਚਾਰੇ ਸਿੱਖੀ ਨੂੰ ਸਮਝ ਪਾ ਰਹੇ ਨੇ ਨਾ ਹੀ ਉਹ ਪੰਜਾਬੀਅਤ ਨੂੰ ਸਮਝ ਪਾ ਰਹੇ ਨੇ ਜੀ
ਬਿਲਕੁਲ ਜੀ ਸਾਡੇ ਨਾਲ ਕੁਝ ਕਾਲਰ ਨੇ ਸ਼ਿਵਿੰਦਰ ਜੀ ਗੱਲਬਾਤ ਸੁਣੀਏ ਕਾਲਰ ਦੀ ਫਿਰ ਆਪਾਂ ਗੱਲ ਕਰਾਂਗੇ ਹਾਂਜੀ ਪਹਿਲੀ ਕਾਲ ਤੇ ਚੱਲਦੇ ਹਾਂ ਦੇਗਾ ਸਵਾਗਤ ਜੀ ਤੁਹਾਡਾ
ਹੈਲੋ
ਹਾਂਜੀ ਤੁਸੀਂ ਆਉਂਦਾ ਯਾਰ ਹੋ ਜੀ
ਧੰਨਵਾਦ ਸਰਦਾਰ ਜੀ ਮਿਹਰਬਾਨੀ ਤੁਸੀਂ ਲਿਆ ਮੈਂ ਸੁਣ ਰਿਹਾ ਸੀ ਤੁਹਾਡੇ ਰਿਪੋਰਟਰ ਦੀ ਗੱਲਬਾਤ ਮੈਨੂੰ ਇਹ ਲੱਗਦਾ ਬਈ ਮਨੁੱਖ ਨਾ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਰਿਹਾ ਵੀ ਜਿਹੜੇ ਢੰਗ ਦੇ ਨਾਲ ਕੋਈ ਵੱਖਰੇਪਣ ਦੀ ਗੱਲ ਲੋਕ ਕਰਦੇ ਨੇ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਅਕੀਦਾ ਤੇ ਤਰੀਕਾ ਜਿਹੜਾ ਹੈ ਉਹ ਮਨੁੱਖਵਾਦੀ ਨਹੀਂ ਹੈ ਸੋ ਇਹ ਗੱਲ ਪਹਿਲਾਂ ਮੈਂ ਕਲੀਅਰ ਕਰਦੇ ਹਾਂ ਪਰ ਨਾਲ ਜਿਹੜੀ ਗੱਲ ਇਹ ਕਰ ਰਹੇ ਨੇ ਨਾ ਇਹਨਾਂ ਨੇ ਦੋ ਕੁ ਗੱਲਾਂ ਕੀਤੀਆਂ ਨੇ ਇੱਕ ਗੱਲ ਤਾਂ ਇਹ ਗੱਲ ਕਹਿ ਰਹੇ ਨੇ ਕਿ 80ਵਿਆਂ ਦੇ ਵਿੱਚ ਜਿਹੜਾ ਕੁਛ ਉਦੋਂ ਲੋਕਾਂ ਦੇ ਨਾਲ ਹੋਇਆ ਪਰ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਪ੍ਰਭਾਵ ਸਟੇਟ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਜਿਹੜੀ ਸੱਚ ਬਿਆਨੀ ਕਰਨ ਦੀ ਲੋੜ ਹੈ ਨਾ ਉਹਦੇ ਉੱਤੇ ਵਿਖਿਆਨ ਕਰਨ ਦੀ ਜ਼ਰੂਰਤ ਨਹੀਂ ਰੱਖਦੇ ਜਦੋਂ ਅਸੀਂ ਵਿਖਿਆਨ ਕਰਦੇ ਹਾਂ ਉਹਦੇ ਵਿੱਚ ਤੱਤ ਹੁੰਦੇ ਨੇ ਕਿ ਦੋ ਧਿਰਾਂ ਦੇ ਵਿੱਚ ਕੋਈ ਕੰਮ ਚੱਲਦਾ ਉਹਨਾਂ 'ਚੋਂ ਇੱਕ ਧਿਰ ਨੇ ਦੂਸਰੀ ਧਿਰ ਲਈ ਕੀ ਕੀ ਕੰਮ ਕੀਤੇ ਤੇ ਕੀ ਨੁਕਸਾਨ ਕੀਤਾ ਉਹਨਾਂ ਦੀ ਗਿਣਤੀ ਕੀ ਹੈ ਤੇ ਦੂਸਰੇ ਪਾਸੇ ਹੁੰਦਾ ਵੀ ਜਿਹਨਾਂ ਨੇ ਧੱਕਾ ਕੀਤਾ ਉਹਨਾਂ ਨੇ ਕੀ ਕੀਤਾ ਤੇ ਉਹਨਾਂ ਦੇ ਜਿਹੜਾ ਨੁਕਸਾਨ ਕੀਤਾ ਪਬਲਿਕ ਦਾ ਉਹਦੀ ਗਿਣਤੀ ਕੀ ਹੈ ਉਹ ਜਦੋਂ ਤਾਲਮੇਲ ਹੁੰਦਾ ਗਿਣਤੀ ਹੁੰਦੀ ਹੈ ਉਹਦੇ ਨਾਲ ਫਿਰ ਅੰਦਾਜ਼ਾ ਲਾਉਂਦੇ ਹਾਂ ਔਰ ਉਹਦੇ ਨਾਲ ਜਿਹੜੇ ਤੱਥ ਨੇ ਉਹ ਉੱਗੜਦੇ ਨੇ ਕਿ ਬੇਸਿਕਲੀ ਕਿਹਨਾਂ ਤੱਥਾਂ ਦੇ ਵਿੱਚ ਜਾਨ ਹੈ ਸੋ ਪ੍ਰਭਾਵ ਨੂੰ ਮਨੁੱਖਤਾ ਤੇ ਭਾੜੂ ਕਰਨ ਦੀ ਖਾਤਰ ਜਿਹੜੀ ਧਿਰ ਦਾ ਜ਼ੋਰ ਹੁੰਦਾ, ਜਿਨ੍ਹਾਂ ਦਾ ਰਾਜ ਹੁੰਦਾ, ਉਹਨਾਂ ਦੀ ਤੂਤੀ ਬੋਲਦੀ ਆ ਸੰਸਾਰ 'ਚ ਹਮੇਸ਼ਾ ਹੀ। ਔਰ ਜਿਹੜੇ ਲੋਕ ਵਖਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਦੋ ਮਨੋਰਥ ਹੁੰਦੇ ਨੇ। ਮੈਂ ਇਹਨਾਂ ਨੂੰ ਪਰਟੀਕੁਲਰ ਨਹੀਂ ਕਹਿ ਰਿਹਾ ਪਰਸਨਲੀ, ਪਰ ਦਿਸ ਇਜ਼ ਦਾ ਬਟ ਹਿਸਟੋਰੀਕਲ ਤੱਥ ਦਾ। ਉਹਦੇ 'ਚ ਦੋ ਤੱਥ ਇਹ ਹੁੰਦੇ ਨੇ, ਇੱਕ ਤੱਥ ਹੁੰਦਾ ਕਿ ਜਿਹਦਾ ਪ੍ਰਭਾਵ ਹੁੰਦਾ, ਜਿਹਦਾ ਜ਼ੋਰ ਹੁੰਦਾ, ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਜਿਹੜੀ ਆ ਨਾ ਉਹ ਟਾਵਿਆਂ ਟਾਵਿਆਂ 'ਚ ਹੁੰਦੀ ਹੈ। ਔਰ ਜਿਹੜੇ ਤੱਥ ਅਸਲੀਅਤ ਵਿੱਚ ਮਨੁੱਖਤਾ ਦੇ ਖਿਲਾਫ ਜਾਂਦੇ ਨੇ ਉਹਨਾਂ ਦੇ ਹੱਕ ਵਿੱਚ ਖਲੋਣ ਦਾ ਮਾਦਾ ਜਿਹੜਾ ਹੁੰਦਾ ਉਹ ਮਨੁੱਖ ਨੂੰ ਕੁਰਸੀ ਤੋਂ ਸੜਕ ਤੇ ਲਿਆ ਦਿੰਦਾ। ਇਹ ਇਤਿਹਾਸ ਸੰਸਾਰ ਦਾ ਦੱਸਦਾ। ਪਰ ਹੁਣ ਸਵਾਲ ਪੈਦਾ ਹੋਊਗਾ ਕਿ ਲੋਕਾਂ ਦੇ ਨਾਲ ਜਿਹੜੀ ਅਸੀਂ ਬਿਆਨਗੀ ਕਰਦੇ ਹਾਂ, ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਵਿੱਚ ਸਮਤੋਲ ਕਿਵੇਂ ਰੱਖਿਆ ਜਾਵੇ ਕਿ ਮਨੁੱਖ ਨੂੰ ਮਨੁੱਖਵਾਦੀ ਹੋਣ ਦੀ ਜਾਂਚ ਦਾ ਅਹਿਸਾਸ ਹੋ ਸਕੇ। ਕਿਹੜਾ ਉਹ ਸਟੇਟ ਹੁੰਦੀ ਹੈ ਜਾਂ ਕਿਹੜਾ ਉਹ ਬਾਪ ਹੁੰਦਾ ਆਪਦੇ ਘਰ ਵਿੱਚ ਆਪਦੀ ਧੀ ਨੂੰ, ਆਪਦੇ ਪੁੱਤ ਨੂੰ ਔਰ ਆਪਦੇ ਪੋਤੇ ਪੋਤੀਆਂ ਦੇ ਜੰਮਦਿਆਂ ਮਾਰ ਦੇਵੇ। ਇਹ ਗੱਲ ਕਹੇ ਕਿ ਮੈਂ ਇਸ ਘਰ ਦਾ ਆਗੂ ਹਾਂ ਤੇ ਜਿਹੜਾ ਬੱਚਾ ਮੇਰੇ ਨਾਲ ਸਹਿਮਤ ਨਹੀਂ ਹੋਊਗਾ ਮੈਂ ਉਹਦੀ ਨਸਲ ਜਿਹੜੀ ਆ ਉਹ ਬਰਬਾਦ ਕਰ ਦੂੰ। ਇਹ ਤੱਥ ਨਹੀਂ ਅਸੀਂ ਦੱਸਦੇ, ਅਸੀਂ ਇਹ ਤੱਥ ਦੱਸਦੇ ਹਾਂ। ਅੱਛਾ, ਬਾਕੀ ਗੱਲ ਇਹ ਆ ਵੀ ਜੇ UNO ਦਾ ਸਿਸਟਮ ਹੈ, ਯੂਨਾਈਟਿਡ ਨੇਸ਼ਨ ਦੇ ਵਿੱਚ ਆ, ਮਨੁੱਖਵਾਦੀ ਹੋਣ ਦਾ ਇਹ ਸੁਭਾਅ ਕਿ ਹਰੇਕ ਵਿਅਕਤੀ ਆਪਦੇ ਪਰਿਵਾਰ ਵਿੱਚ ਆਪਦੀ ਜਾਇਜ਼ ਮੰਗ ਦਾ ਹੱਕ ਮੰਗ ਸਕਦਾ, ਤੇ ਜਿਹੜਾ ਵਿਅਕਤੀ ਪਰਿਵਾਰ ਦਾ ਆਗੂ ਹੁੰਦਾ ਹੈ ਉਹਦੀ ਇਹ ਜ਼ਿੰਮੇਵਾਰੀ ਹੁੰਦੀ ਆ ਕਿ ਮੈਂ ਆਪਦੀ ਔਲਾਦ ਦੇ ਜਿਹੜੇ ਸਹੀ ਮੰਗਾਂ ਨੇ ਉਹਨਾਂ ਦੇ ਉੱਤੇ ਇਮਾਨਦਾਰੀ ਨਾਲ ਉਹਨਾਂ ਦੀ ਵੰਡ ਕਰਾਂ, ਤੇ ਜੇ ਕੋਈ ਨਾ ਕਰੇ ਤੇ ਫਿਰ ਜੇ ਵਿਰੋਧ ਹੋਵੇ ਤੇ ਵਿਰੋਧ ਕਰਨ ਨੂੰ ਇਹ ਕਹੀਏ ਵੀ ਇਹ ਤਾਂ ਘਰ 'ਚ ਬਦਮਾਸ਼ ਜੰਮ ਪਿਆ, ਇਹ ਤਾਂ ਘਰ ਵਿੱਚ ਗੁੰਡਾ ਹੈ, ਇਹ ਤਾਂ ਘਰ ਵਿੱਚ ਬੇਇੱਜ਼ਤੀ ਮਾਂ ਪਿਓ ਦੀ ਕਰਦਾ, ਇਸ ਕਰਕੇ ਇਹਨੂੰ ਪਹਿਲਾਂ ਤਾਂ ਛਿੱਤਰ ਫੇਰੋ, ਜੇ ਨਹੀਂ ਮੰਨਦਾ ਤਾਂ ਫਿਰ ਇਹਦੀ ਘਰ ਵਾਲੀ ਨੂੰ, ਇਹਦੇ ਬੱਚੇ ਨੂੰ, ਇਹਨਾਂ ਨੂੰ ਢੰਗ ਦਿਓ, ਫਿਰ ਇਹਨੂੰ ਅਕਲ ਆ ਜਾਊ। ਹੁਣ ਸਵਾਲ ਪੈਦਾ ਹੋ ਗਿਆ ਕਿ ਮੰਗ ਮਨੁੱਖਤਾ ਦੇ ਵਿੱਚ ਹੈਗੀ ਕਿ ਨਹੀਂ ਹੈਗੀ। ਸਾਨੂੰ ਬੀਂਗੇ ਪੱਤਰਕਾਰ ਜਾਂ ਬੀਂਗੇ ਪ੍ਰਚਾਰਕ ਜਾਂ ਬੀਂਗੇ ਬੁਲਾਰੇ ਜਾਂ ਬੀਂਗੇ ਇੱਕ ਕਾਲਰ, ਕੀ ਗਿਆਨ ਆ ਕਿ ਕਿਹੜੇ ਮਨੁੱਖ ਦੀ ਭਾਵਨਾ ਦੇ ਵਿੱਚ ਕਿਹੜੀ ਮੰਗ ਛੁਪੀ ਹੋਈ ਹੈ। ਹਰ ਇੱਕ ਇਨਸਾਨ ਸਮਾਜ ਵਿੱਚ ਆਪਦੀ ਮੰਗ ਨੂੰ ਪ੍ਰਗਟ ਉਦੋਂ ਕਰਦਾ ਜਦੋਂ ਉਸ ਨੂੰ ਪ੍ਰਗਟ ਕਰਨ ਲਈ ਅਹਿਸਾਸ ਤੇ ਖਿਆਲ ਤੇ ਉਦਾਂ ਦਾ ਵਾਤਾਵਰਨ ਲਾਗੂ ਹੁੰਦਾ। ਅਸੀਂ ਇਹ ਗੱਲ ਪ੍ਰਭਾਵ ਪਾਉਂਦੇ ਹਾਂ ਆਪਣੀਆਂ ਖਾਹਿਸ਼ਾਂ ਔਰ ਆਪਣੇ ਉੱਤੇ ਜਿਹੜਾ ਜ਼ੋਰ ਹੁੰਦਾ, ਚਾਹੇ ਉਹ ਸੇਠ ਦਾ ਜ਼ੋਰ ਹੋਵੇ, ਪਰਿਵਾਰ ਦਾ ਜ਼ੋਰ ਹੋਵੇ, ਪੈਸੇ ਦਾ ਜ਼ੋਰ ਹੋਵੇ ਜਾਂ ਲਾਲਸਾ ਦਾ ਜ਼ੋਰ ਹੋਵੇ, ਅਸੀਂ ਉਸ ਪ੍ਰਭਾਵ ਨੂੰ ਵਿਖਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੋਈ ਮੰਗਦਾ ਹੀ ਨਹੀਂ। ਜੇ ਕੋਈ ਮੰਗਦਾ ਨਾ ਹੋਵੇ ਔਰ ਜੇ ਕੋਈ ਨਾ ਦੇਣਾ ਨਾ ਚਾਹੁੰਦਾ ਹੋਵੇ, ਉਸ ਦੀ ਵਿਆਖਿਆ ਦੇ ਨਾਲ ਲੋਕਾਂ 'ਚ ਵਿਖਿਆਨ ਕਰਨ ਦੀ ਸਾਡੇ ਕੋਲ ਕਿਹੜੀ ਉਹ ਗਿੱਦੜ ਸਿੰਘੀ ਹੈ ਜਿਹਦੇ ਨਾਲ ਅਸੀਂ ਦੱਸ ਸਕਦੇ ਹਾਂ? ਇਹ ਤਾਂ ਉਦੋਂ ਪਤਾ ਲੱਗਦਾ ਹੁੰਦਾ ਜਦੋਂ, ਹੁਣ ਦੇਖੋ ਆਪਣੇ ਵੋਟਾਂ ਹੁੰਦੀਆਂ, ਵੋਟਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਸਾਰੀਆਂ ਕਹਿੰਦੀਆਂ ਨੇ ਸਾਨੂੰ ਤਾਂ ਜੀ ਬਹੁਤ ਸਹਿਮਤੀ ਮਿਲੂਗੀ, ਸਾਡਾ ਤਾਂ ਜੀ ਰਾਜ 15 ਸਾਲ ਚੱਲੂ, ਸਾਡਾ ਤਾਂ 25 ਸਾਲ ਚੱਲੂ। ਪਤਾ ਤਾਂ ਉਦੋਂ ਲੱਗਦਾ ਜਦੋਂ ਵੋਟਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਵੈਲਟ ਦੇ ਨਾਲ ਪਤਾ ਲੱਗਦਾ ਵੀ ਇਹਨਾਂ ਨੂੰ ਤਾਂ ਸੀਟਾਂ ਹੀ 2 ਮਿਲੀਆਂ ਨੇ। ਸੋ ਇੱਦਾਂ ਦਾ ਵਿਖਿਆਨ ਕਰਕੇ ਗੁੰਮਰਾਹ ਕਰਨਾ, ਹਾਂ ਸਮਤੋਲ ਹੁੰਦਾ ਹੈ ਕਿ ਕੋਈ ਵੀ ਕਿਸੇ ਵੀ ਵਿਅਕਤੀ ਦੇ ਅੰਦਰ ਭਾਵਨਾ ਕੀ ਹੈ ਉਹ ਸਾਰਾ, ਪਰ ਦੇਖਣ ਨੂੰ ਇਹ ਚੀਜ਼ ਲੱਗਦੀ ਆ, ਇਹ ਹੁੰਦਾ ਸਹੀ ਵਿਖਿਆਨ। ਪਰ ਇਹ ਗੱਲ ਕਹਿਣੀ ਕਿ ਕੋਈ ਕਰਦਾ ਹੀ ਨਹੀਂ, ਕਿਸੇ ਨੂੰ ਚਾਹਨਾ ਹੀ ਨਹੀਂ ਹੈ, ਕਿਸੇ ਦੀ ਖਾਹਿਸ਼ ਨਹੀਂ ਹੈ, ਮੇਰਾ ਖਿਆਲ ਇਹ ਗਲਤ ਬਿਆਨੀ ਹੈ। ਇੱਦਾਂ ਦੀ ਬਿਆਨੀ ਨੂੰ ਦਰੁਸਤ ਕਰਕੇ ਸਹੀ ਤਰਜਮਾਨੀ ਕਰਨ ਦੀ ਜਾਂਚ ਸਿੱਖ ਲੈਣੀ ਚਾਹੀਦੀ ਹੈ। ਧੰਨਵਾਦ, ਤੁਸੀਂ ਸਮਾਂ ਦਿੱਤਾ,
ਮਿਹਰਬਾਨੀ ਜੀ। ਹਾਂਜੀ ਸ਼ਿਵਿੰਦਰ ਜੀ, ਕੁਝ ਕਹਿਣਾ ਚਾਹੁੰਦੇ ਹੋ?
ਨਹੀਂ, ਭਾਈ ਸਾਹਿਬ ਨੇ ਆਪਣੇ ਦਿਲ ਦੀ ਭੜਾਸ ਕੱਢ ਲਈ, ਚੰਗੀ ਗੱਲ ਆ। ਇਹ ਵੀ ਚੰਗੀ ਗੱਲ, ਤੁਸੀਂ ਸ਼ੁਕਰ ਹੈ ਚਰਨਜੀਤ, ਤੁਸੀਂ ਇੱਕ ਮੰਚ ਦਿੱਤਾ, ਕਿਉਂਕਿ ਸਾਰਾ ਪ੍ਰਵਚਨ ਹੀ ਕੀਤਾ, ਇਹਨਾਂ ਨੇ ਮੇਰੀ ਕੋਈ ਗੱਲ ਸੁਣੀ ਨਹੀਂ ਚੱਜ ਨਾਲ, ਮੈਨੂੰ ਤਾਂ ਇਹ ਲੱਗਿਆ। ਕਿਉਂਕਿ ਮੈਂ ਸਟੇਟ ਦੇ ਕਰੈਕਟਰ ਦੀ ਗੱਲ ਵੀ ਕੀਤੀ ਹੈ ਕਿ ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਹੀ ਕਰ ਰਿਹਾ ਵੀ ਜਿਹੜਾ ਸਟੇਟ ਹੈ, ਮੈਂ ਤਾਂ ਜਦੋਂ ਕੈਟਾਗਰੀਆਂ ਬਣਾਈਆਂ ਨੇ ਵੀ ਜਿਹੜੇ ਵੀ ਵੱਖਰਾ ਦੇਸ਼ ਭਾਲਦੇ, ਉਹਨਾਂ ਵਿੱਚ ਵੀ 2 ਕੈਟਾਗਰੀਆਂ ਹੈਗੀਆਂ ਨੇ ਵੀ ਉਹ ਸਟੇਟ ਦੇ ਕੋਲੋਂ ਅਸੰਤੁਸ਼ਟ ਹੈਗੇ ਨੇ, ਸਟੇਟ ਨੇ ਜ਼ੁਲਮ ਕੀਤਾ ਉਹਦੀ। ਹੁਣ ਤੱਕ ਆਪਾਂ ਰੋਜ਼ ਰੇਡੀਓ ਉੱਤੇ ਹੀ ਗੱਲ ਕਰਦੇ ਹੈਗੇ ਆ, ਜਾਂ ਤਾਂ ਸਾਡੇ
ਤੇ ਮੇਰਾ ਖਿਆਲ ਦੇ ਕੋਲ ਨੂੰ ਐ ਲੱਗਦਾ, ਮੈਨੂੰ ਐ ਲੱਗਦਾ ਵੀ ਭਾਰਤੀ ਸਟੇਟ ਆ ਜਿਹੜੀ, ਉਹਨੇ ਪੰਜਾਬ ਦੇ ਵਿੱਚ ਕੀ ਕੀਤਾ। ਅਜੇ ਪਰਸੋਂ ਜੋ ਉੱਥੇ ਗੱਲ ਕਰਕੇ ਹਟਿਆ ਵੀ ਸਿੱਖ ਨੌਜਵਾਨਾਂ ਨੂੰ ਮਾਰਨਾ ਸਾਰਾ ਕੁਛ, ਸਾਰਾ ਉਹ ਜਿਹੜਾ ਘਟਨਾ ਕਰਨ ਮੇਰਾ ਖਿਆਲ।
ਅੱਛਾ, ਹੁਣ ਦੂਜੀ ਗੱਲ ਇਹ ਹੈਗੀ ਕਿ ਸ਼ਾਇਦ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਸਾਨੂੰ ਜੇ ਵੀ ਭਾਰਤੀ ਸਟੇਟ ਨੇ ਤਾਂ ਇੰਨਾ ਕਰਤਾ ਵੀ ਸਾਨੂੰ ਇਹ ਵੀ ਦੱਸ ਦਿਓ ਵੀ ਜਿਹੜੇ ਖਾਲਿਸਤਾਨੀ ਧਿਰਾਂ ਨੇ ਕਿਹੜਾ ਕੀਤਾ ਹੈਗਾ, ਉਹ ਵੀ ਹੈ ਪੰਜਾਬ ਦੇ ਜਿਹੜੇ ਹੈਗੇ ਆ ਨਾਮਵਰ ਪ੍ਰਸਿੱਧ ਖੂਬਸੂਰਤ ਹਸਤੀਆਂ ਇਹਨਾਂ ਨੇ ਮਾਰੀਆਂ ਨੇ, ਠੀਕ ਹੈ। ਉਸ ਸਮੇਂ ਦੇ ਅਖਬਾਰ ਪੜ੍ਹ ਕੇ ਦੇਖ ਲਓ ਜਿਹਨਾਂ 'ਚ ਇਹਨਾਂ ਦੀ ਪੂਰੀ ਸੈਂਸਰਸ਼ਿਪ ਸੀ, ਸਟੇਟ ਦੇ ਬਰਾਬਰ ਇੱਕ ਪੈਰਲਲ ਸਟੇਟ ਚੱਲ ਰਹੀ ਸੀਗੀ। ਅਖਬਾਰਾਂ 'ਚ ਲਿਖਿਆ ਜਾਂਦਾ ਸੀਗਾ ਕਿ ਅਸੀਂ ਜਿਹੜੇ ਪ੍ਰੈਸ ਨੋਟ ਭੇਜਦੇ ਹਾਂ ਨਾ ਪੂਰੇ ਛਾਪਣੇ ਚਾਹੀਦੇ ਆ। ਪ੍ਰੈਸ ਨੋਟ ਕਿੱਦਾਂ ਦੇ ਸੀ ਸੁਣ ਲਓ, ਪ੍ਰੈਸ ਨੋਟ ਸੀਗੇ ਫਲਾਣਿਆਂ ਦੀ ਕੁੜੀ ਇਸ ਮੋੜ ਉੱਤੇ ਖੜਦੀ ਹੈ, ਜੇ ਖੜੀ ਤਾਂ ਸੋਧ ਦੇਵਾਂਗੇ, ਫਲਾਣਿਆਂ ਦਾ ਮੁੰਡਾ ਫਲਾਣੇ ਦੀ ਕੁੜੀ ਨਾਲ ਗੱਲਬਾਤ। ਅਖਬਾਰ ਦੀ ਹਾਲੇ ਵੀ ਉੱਦਾਂ ਹੀ ਉਹ ਛਪੀਆਂ ਨੇ 90s ਦੇ ਵਿੱਚ, ਦਲਵੀਰ ਸਿੰਘ ਵਰਗੇ ਜਿਹੜੇ ਜਗਤ ਤਮਾਸ਼ਾ ਵਰਗੇ ਜਿਹੜੇ ਪੱਤਰਕਾਰ ਨੇ ਉਹ ਇਹਨਾਂ ਬਾਰੇ ਟੀਕਾ ਟਿੱਪਣੀਆਂ ਕਰਦੇ ਰਹੇ ਨੇ, ਇੱਥੋਂ ਇੰਨੇ ਪਈਏ ਅਸੀਂ ਸੋਧ ਦਿਆਂਗੇ, ਇੰਨਿਆਂ ਦਾ ਜਿਹੜਾ ਹੈਗਾ ਵਾ ਕੱਲ ਕਤਲ ਹੋਇਆ ਉਹਦੀ ਜ਼ਿੰਮੇਵਾਰੀ ਫਲਾਣੀ ਧਿਰ ਲੈਂਦੀ ਹੈਗੀ ਆ, ਇਹ ਆਹ ਕੁਛ ਸੀਗਾ ਉੱਥੇ ਮਤਲਬ। ਤੇ ਦੂਜੇ ਪਾਸੇ ਅੱਛਾ ਹੁਣ ਜਿਹੜੇ ਬੱਸਾਂ 'ਚੋਂ ਕੱਢ ਕੇ ਮਾਰੇ ਗਏ ਫਿਰ ਕਹਿਣਗੇ ਨਹੀਂ ਜੀ ਉਹ ਤਾਂ ਸਟੇਟ ਨੇ ਕੀਤਾ, ਠੀਕ ਹੈ ਇਹ ਵੀ ਮੰਨ ਲੈਂਦੇ ਹਾਂ, ਪਰ ਇਹਦੇ ਵਿੱਚ ਜਦੋਂ ਤੁਹਾਨੂੰ ਪਤਾ ਵੀ ਤੁਹਾਡੀ ਮੂਵਮੈਂਟ ਵਿੱਚ ਸਟੇਟ ਆਪਣਾ ਫਾਇਦਾ ਲੈ ਸਕਦੀ ਆ, ਤੁਸੀਂ ਇਹੋ ਜਿਹਾ ਕੁਛ ਰੱਖਣਾ ਹੁੰਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, 2012 ਦੇ ਵਿੱਚ ਇੱਕ ਬੱਸ 'ਤੇ ਹਮਲਾ ਕੀਤਾ ਸਕੂਲੀ ਬੱਸ 'ਤੇ ਉੱਤੇ ਛੱਤੀਸਗੜ੍ਹ ਦੇ ਵਿੱਚ, ਅਤੇ ਸਟੇਟ ਨੇ ਕਿਹਾ ਕਿ ਦੇਖੋ ਜੀ ਮਾਓਵਾਦੀਆਂ ਨੇ ਬੱਸ ਜਿਹੜੀ ਉਡਾ ਦਿੱਤੀ ਹੈ, ਅਤੇ ਬਕਾਇਦਾ ਮਾਓਵਾਦੀਆਂ ਨੇ ਦੁਬਾਰਾ ਬਿਆਨ ਦਿੱਤਾ ਕਿ ਇਹ ਬੱਸ ਅਸੀਂ ਨਹੀਂ ਉਡਾਈ ਹੈਗੀ। ਇਹ ਇੱਕ ਫਰਕ ਕਰਨਾ ਹੁੰਦਾ, ਜੇ ਤੁਹਾਨੂੰ ਪਤਾ ਵੀ ਸਟੇਟ ਭਾਈ ਤੁਹਾਨੂੰ ਬਦਨਾਮ ਕਰਨ ਨੂੰ ਤਿਆਰ ਬੈਠੀ ਹੈ, ਤਾਂ ਤੁਸੀਂ ਤੁਹਾਡੇ ਜਿਹੜੇ ਲੀਡਰ ਆ ਉਹ ਤਾਂ ਜ਼ਿੰਮੇਵਾਰੀਆਂ ਲੈ ਰਹੇ ਸੀਗੇ ਕਿ ਫਲਾਣੇ ਨੂੰ ਅਸੀਂ ਸੋਧਿਆ ਵਾ, ਢੀਂਗੜੇ ਨੂੰ ਅਸੀਂ ਸੋਧਿਆ ਹੈਗਾ। ਸੋ ਇਸ ਕਰਕੇ ਹੋਰ ਛੋਟੀ ਜਿਹੀ ਉਦਾਹਰਨ ਦੇਖ ਲਓ, ਰਾਜੋਆਣਾ ਜੇਲ੍ਹ ਦੇ ਵਿੱਚ ਬੰਦ ਹੈ, 2012 ਦੇ ਵਿੱਚ ਇੱਕ ਲੈਟਰ ਕੱਢਦਾ, ਉਹ ਲੈਟਰ ਵਿੱਚ ਪਤਾ ਕੀ ਕਹਿ ਰਿਹਾ, ਜਿਹੜੀ ਉਹਦੇ ਤਮਾਮ ਗੱਲਾਂ ਕੀਤੀਆਂ ਉਹਦੇ ਵਿੱਚ ਇਹ ਵੀ ਕਹਿ ਰਿਹਾ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਜੀਨਾਂ ਨਹੀਂ ਪਾਉਣੀਆਂ ਚਾਹੀਦੀਆਂ, ਉਹਨਾਂ ਨੂੰ ਜਿਹੜਾ ਸਲਵਾਰ ਕਮੀਜ਼ ਅਤੇ ਚੁੰਨੀਆਂ ਲੈਣੀਆਂ ਚਾਹੀਦੀਆਂ। ਅਜੀਤ ਅਖਬਾਰ, ਹੋਰ ਪੰਜਾਬੀ ਦੇ ਅਖਬਾਰ ਪੜ੍ਹ ਲਓ, ਸਾਰਿਆਂ 'ਚੋਂ ਲੈਟਰ ਛਪੀ ਹੋਈ ਹੈ। ਹੋਰ ਇਦੂ ਬਾਅਦ ਕੀ ਉਦਾਹਰਨ ਦੇਵਾਂ ਜੀ?
ਹਾਂ ਚਲੋ, ਉਹ ਤਾਂ ਅਲੱਗ ਅਲੱਗ ਵਿਊਜ਼ ਹੋ ਸਕਦੇ ਨੇ, ਅਸੀਂ ਸਾਰੇ ਕਾਲਰ ਦਾ ਸਵਾਗਤ ਕਰਦੇ ਹਾਂ, ਆਪਣੇ ਮਨਾਂ ਦੀ ਗੱਲ ਕਰਦੇ ਨੇ, ਜੋ ਵੀ ਉਹਨਾਂ ਦਾ ਨਜ਼ਰੀਆ ਉਹਦੀ ਗੱਲ ਕਰਦੇ ਨੇ, ਕਰਨੀ ਵੀ ਚਾਹੀਦੀ ਹੈ। ਖੁੱਲੇ ਤਰੀਕੇ ਨਾਲ ਭਾਰਤੀ ਹਕੂਮਤ ਦੇ ਜਬਰ ਦੀ ਗੱਲ ਕਰਦੇ, ਮੇਰਾ ਖਿਆਲ ਸ਼ਾਇਦ ਘੱਟ ਲੋਕ ਕਰਦੇ ਨੇ ਇੱਥੇ ਟੋਰਾਂਟੋ 'ਚ, ਪਰ ਘੱਟ ਲੋਕ ਨੇ ਕਸ਼ਮੀਰ ਦੇ ਮਸਲੇ 'ਤੇ, ਪੰਜਾਬ ਦੇ ਮਸਲੇ 'ਤੇ। ਮੇਰਾ ਖਿਆਲ, ਮੈਂ ਆਏ ਨਹੀਂ ਵੀ ਕੋਈ ਆਪਣੇ ਮੀਆਂ ਮਿੱਠੂ ਮਾਰਨ ਵਾਲੀ ਗੱਲ ਕਰਦੇ ਹਾਂ, ਪਰ ਵਾਕਿਆ ਹੀ ਆਪਾਂ ਸਮਤੋਲ ਬਰਾਬਰ ਰੱਖ ਕੇ ਵੀ ਜਿਹੜੀ ਧਿਰ ਦਾ ਕੋਈ ਪੋਜ਼ਿਟਿਵ ਗੱਲ ਆ ਪੋਜ਼ਿਟਿਵ, ਅਤੇ ਸਟੇਟ ਭਾਰਤੀ ਸਟੇਟ ਕਦੇ ਵੀ ਪੋਜ਼ਿਟਿਵ ਨਹੀਂ ਰਹੀ ਜਦੋਂ ਦਾ 47
ਦੂਸਰੀ ਗੱਲ ਚੰਨ ਜੀ, ਤੇ ਮੈਂ ਮੰਨ ਕੇ ਵੀ ਚੱਲਦਾ, ਸਗੋਂ ਮੈਂ ਭਾਈ ਸਾਹਿਬ ਨੂੰ ਦੱਸਦਿਆਂ ਕਿ ਮੈਂ ਮੰਨਦਾ ਕਿ ਮੰਨ ਲਓ ਇੱਕ ਤਾਂ ਫਿਰਕਾ ਪ੍ਰਸਤੀ ਧਿਰ ਦੇ ਜ਼ੁਲਮਾਂ 'ਤੇ ਇੱਕ ਸਟੇਟ ਦਾ, ਮੈਂ ਹਮੇਸ਼ਾ ਸਟੇਟ ਦੇ ਜ਼ੁਲਮ ਨੂੰ ਵੱਧ ਕਹਿਰ ਵਾਲਾ ਮੰਨਿਆ, ਕਿਉਂਕਿ ਸਟੇਟ ਕੋਲ ਪਾਵਰ ਹੁੰਦੀ ਹੈ। ਮੈਂ ਇਹਨਾਂ ਕੋਲ ਫਿਰ ਵੀ ਕਲੀਅਰ ਕਰਦਾ, ਕਿਉਂਕਿ ਅਤੇ ਦੂਜੇ ਪਾਸੇ ਜੋ ਮੇਰੇ ਬਾਰੇ ਕਹਿ ਚੁੱਕੇ, ਮੈਂ ਭਾਈ ਸਾਹਿਬ ਕਈ ਨੌਕਰੀਆਂ ਗਵਾ ਚੁੱਕਾ ਹੈਗਾ ਸਟੇਟ ਦੇ, ਸਟੇਟ ਨੂੰ ਲੱਗਿਆ ਵੀ ਇਹ ਬੰਦਾ ਖਤਰਨਾਕ ਹੈਗਾ ਵਾ, ਉੱਥੇ ਮੀਡੀਆ ਅਦਾਰਿਆਂ 'ਤੇ ਪ੍ਰੈਸ਼ਰ ਪਾ ਕੇ ਮੇਰੇ ਨੌਕਰੀਆਂ ਵੀ ਗਈਆਂ ਨੇ, ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਮੈਨੂੰ ਆਉਂਦੀਆਂ ਰਹੀਆਂ। ਮੈਂ ਆਪਣੀ ਮੈਨੂੰ ਪਤਾ ਕਿ ਜਿਹੜੀ ਮੇਰੀ ਇੱਕ ਪੱਤਰਕਾਰੀ ਵਾਲਾ ਫਰਜ਼ ਹੈ ਉਹ ਮੈਂ ਨਿਭਾ ਰਿਹਾ ਹੈਗਾ, ਅਤੇ ਮੈਂ ਤੁਹਾਨੂੰ ਫਿਰ ਵੀ ਕਲੀਅਰ ਕਰਦਾ, ਮੈਂ ਫਿਰ ਵੀ ਫਿਰਕਾ ਪ੍ਰਸਤ ਧਿਰਾਂ ਦੇ ਔਗਣ ਗੁਣਾਉਣ ਦੇ ਨਾਲ ਨਾਲ ਮੈਂ ਇਹ ਗੱਲ ਮੰਨ ਕੇ ਚੱਲਦਾ ਕਿ ਫਿਰਕਾ ਪ੍ਰਸਤ ਧਿਰਾਂ ਨਾਲੋਂ ਜ਼ਿਆਦਾ ਕਹਿਰਵਾਨ ਸਟੇਟ ਹੁੰਦੀ ਹੈ, ਕਿਉਂਕਿ ਸਟੇਟ ਇੱਕ ਪੂਰੀ ਪਾਵਰ ਵਾਲੀ ਸਾਧਨ ਸੰਪੰਨ ਹੁੰਦੀ ਹੈ। ਜੀ
ਬਿਲਕੁਲ, ਚਲੋ ਆਪਾਂ ਹੁਣ ਇਹਦੇ 'ਤੇ ਡਿਟੇਲ 'ਚ ਨਾ ਜਾਈਏ, ਕਿਉਂਕਿ ਕਾਫੀ ਸਾਰੇ ਕਾਲਰ ਆਪਣੇ ਨਾਲ ਨੇ। ਇੰਨੀ ਕੁ ਜ਼ਰੂਰ ਹੈਗੀ ਆ ਵੀ ਜਿਹੜੀ ਸਟੇਟ ਆ ਉਹ ਐਕਚੁਅਲੀ ਛੋਟੀਆਂ ਛੋਟੀਆਂ ਮੂਵਮੈਂਟਾਂ ਨੂੰ ਪਾਲਦੀ ਆ, ਪੜੋਸਦੀ ਆ, ਅਤੇ ਛੋਟੀਆਂ ਅਤੇ ਉਹਨਾਂ ਦੇ ਲੋਕਾਂ 'ਤੇ ਜ਼ਬਰ ਵੀ ਕਰਦੀ ਹੈ, ਅਤੇ ਦੂਜੇ ਪਾਸੇ ਜਿਹੜੀਆਂ ਛੋਟੀਆਂ ਫਿਰਕਾ ਪ੍ਰਸਤ ਮੂਵਮੈਂਟਸ ਹੁੰਦੀਆਂ, ਈਵਨ ਘੱਟ ਗਿਣਤੀ ਦੀਆਂ ਫਿਰਕਾ ਪ੍ਰਸਤ ਮੂਵਮੈਂਟਸ ਹੁੰਦੀਆਂ, ਭਾਵੇਂ ਓਵਰਆਲ ਸਾਰੀ ਘੱਟ ਗਿਣਤੀ ਦਾ ਧੱਕਾ ਹੁੰਦਾ, ਪਰ ਉਹਨਾਂ ਦੇ ਜਿਹੜੀਆਂ ਫਿਰਕਾ ਪ੍ਰਸਤੀ ਵਾਲੀ ਮੂਵਮੈਂਟਸ ਹੁੰਦੀਆਂ, ਇਹਨਾਂ ਨਾਲ ਕੀ ਕਰਦੀਆਂ, ਰਿਟਰਨ ਦੇ ਵਿੱਚ ਉਹ ਸਟੇਟ ਦੀ ਦਹਿਸ਼ਤ ਨੂੰ ਹੋਰ ਮਜ਼ਬੂਤ ਕਰ, ਸਟੇਟ ਨੂੰ ਮਿਲ ਜਾਂਦਾ ਉਹ ਕਾਲੇ ਲੈ ਕੇ ਆਉਂਦੇ, ਲੋਕਾਂ ਕਰਦੇ ਨੇ, ਝੂਠ ਪੁਲਿਸ ਮੁਕਾਬਲੇ ਬਣਾਉਂਦੇ ਨੇ। ਖੈਰ ਆਪਾਂ ਇਹ ਡਿਸਕਸ਼ਨ ਰੋਜ਼ ਕਰਦੇ ਰਹਿੰਦੇ ਹਾਂ, ਮੈਨੂੰ ਲੱਗਦਾ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ ਦੋਸਤੋ, ਤੁਸੀਂ ਹੋਲਡ ਕਰਕੇ ਰੱਖਿਓ, ਆਪਾਂ ਇਸੇ ਮੁੱਦੇ ਤੇ ਦੁਬਾਰਾ ਗੱਲਬਾਤ ਕਰਦੇ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744442 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਸਟਮ ਮੇਡ ਕਿਚਨ ਬਣਾਉਂਦੇ ਨੇ, ਤੇ ਜੇ ਘਰ ਦੇ ਵਿੱਚ ਤੁਸੀਂ ਕਿਚਨ ਬਣਾਉਣੀ ਹੈ, ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰਿਓ, 905-600-2872 ਇਹਨਾਂ ਦਾ ਨੰਬਰ ਹੈਗਾ ਜੀ। ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ ਤੇ ਇਹਨਾਂ ਦਾ ਸ਼ੋਰੂਮ ਹੈਗਾ। ਵੈਬਸਾਈਟ ਵਿਜ਼ਿਟ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ। ਬਸ ਜੇ ਸੋਹਣੀ ਜਿਹੀ ਕਿਚਨ ਬਣਾਉਣੀ ਹੈ ਫਿਰ ਇੱਕੋ ਹੀ ਨਾਂ ਯਾਦ ਰੱਖੋ, ਔਰਾ ਕਿਚਨ, 905-600-2872। ਕੁਝ ਕਾਲਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰ ਲਈਏ ਆਪਾਂ। ਹਾਂਜੀ ਨੇਕਾ, ਸਵਾਗਤ ਤੁਹਾਡਾ ਜੀ। ਹਾਂਜੀ, ਤੁਸੀਂ ਔਨ ਦਾ ਏਅਰ ਹੋ ਜੀ, ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਦੋਸਤੋ, ਤੁਸੀਂ ਔਨ ਦਾ ਏਅਰ ਹੋ, ਕੁਝ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ, ਤੁਸੀਂ ਔਨ ਦਾ ਏਅਰ ਹੋ।
ਹਾਂਜੀ ਬਰਾੜ ਸਾਹਿਬ ਤੇ ਸ਼ਮਿੰਦਰ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਦੇਖੋ, 1947 ਤੋਂ ਪਹਿਲਾਂ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜੀ ਦਾ, ਉਹ ਤਾਂ ਆਪਣੀ ਮੰਗ ਤੇ ਅੜੇ ਰਹੇ, ਪਾਕਿਸਤਾਨ ਬਣ ਗਿਆ, ਤੇ ਉਦੋਂ 1946 ਦੇ ਵਿੱਚ ਲਾਰਡ ਵੇਵਰ ਨੇ ਸਿੱਖਾਂ ਨੂੰ ਕਈ ਵਾਰੀ ਕਿਹਾ ਕਿ ਤੁਸੀਂ ਆਪਣਾ ਘਰ ਬਣਾ ਲਓ, ਪਰ ਸਿੱਖਾਂ ਦਾ ਲੀਡਰ ਸੀ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ, ਇਹਨਾਂ ਨੇ ਇੰਡੀਆ ਦੇ ਨਾਲ ਗਣਤੁਪ ਕੀਤੀ, ਜਵਾਹਰ ਲਾਲ ਨਹਿਰੂ ਨੇ ਝੂਠੇ ਲਾੜੇ ਲਾਏ ਤੇ ਇੱਧਰ ਆ ਰਲੇ। ਹੁਣ 1947 ਤੋਂ ਲੈ ਕੇ ਸ਼ਮਿੰਦਰ ਜੀ, ਪੰਜਾਬ ਨਾਲ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਹਰ ਵਕਤ ਧੱਕਾ ਹੁੰਦਾ ਰਿਹਾ, ਬੋਲੀ ਦੇ ਆਧਾਰ ਤੇ, ਇਲਾਕਿਆਂ ਦੇ ਆਧਾਰ ਤੇ। ਸਾਡਾ ਚੰਡੀਗੜ੍ਹ ਇਹਨਾਂ ਨੇ ਖੋਹ ਲਿਆ, ਪਾਣੀ ਸਾਡੇ ਖੋਹ ਲਿਆ, ਬਿਜਲੀ ਸਾਡੀ ਖੋਹ ਲਈ। ਕਿਤੇ ਤੁਸੀਂ ਦੇਖਿਆ ਸਾਰੇ ਹਿੰਦੁਸਤਾਨ ਦੇ ਵਿੱਚ, ਦੁਨੀਆਂ ਦੇ ਵਿੱਚ ਕਿਸੇ ਦੋ ਸੂਬਿਆਂ ਦੀ ਇੱਕ ਰਾਜਧਾਨੀ ਹੋਵੇ, ਲੇਕਿਨ ਉਹ ਸਾਡੇ ਪੰਜਾਬ ਨੂੰ ਹਰਿਆਣੇ ਦਾ ਨੱਕੀ ਕਰ ਦਿੱਤਾ। ਅੱਛਾ, ਹੁਣ ਤੁਸੀਂ ਦੇਖੋ, ਇਹ ਜਿਹੜਾ ਉਦੋਂ ਜੋ ਕੁਛ ਵੀ ਹੋਇਆ, ਗਲਤੀਆਂ ਕੀਤੀਆਂ ਨੇ ਖਾੜਕੂਆਂ ਨੇ ਕੀਤੀਆਂ ਨੇ, ਸਰਕਾਰੀ ਅੱਤਵਾਦ ਵੀ ਉਹਦੇ ਵਿੱਚ ਬਹੁਤ ਕੁਛ ਹੋਇਆ, ਜੋ ਕੁਛ ਵੀ ਹੋਇਆ, ਉਹ ਬੇਗੁਨਾਹ ਲੋਕ ਮਾਰੇ ਗਏ, ਉਹਦਾ ਬਹੁਤ ਸਾਨੂੰ ਦੁੱਖ ਹੈ। ਇਹ ਮੈਂ ਗੱਲ, ਹੁਣ ਦੇਖੋ, ਸਿੱਖਸ ਫਾਰ ਜਸਟਿਸ, ਇਹ ਜਿਹੜੇ 10 ਬੰਦੇ ਇਹਨਾਂ ਨੇ ਅੱਤਵਾਦੀ ਕਰਾਰ ਦਿੱਤੇ ਨੇ, ਬਾਹਰ ਬੈਠੇ ਗੁਰਪਤਪੰਤ ਸਿੰਘ ਪੰਨੂ, ਅੱਤਵਾਦੀ ਉਹ ਹੁੰਦਾ ਜਿਹੜਾ ਲੋਕਾਂ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਉਂਦਾ ਫਿਰੇ, ਜ਼ੁਲਮ ਕਰਦਾ ਫਿਰੇ। ਇੰਡੀਆ ਦੀ ਗੌਰਮੈਂਟ ਨੂੰ ਇਹ ਲੋਕ ਇੱਥੇ ਬੈਠੇ ਨੇ, ਆਪਣੀ ਗੱਲ ਡੈਮੋਕਰੇਟਿਕ ਤਰੀਕੇ ਨਾਲ ਗੱਲ ਕਰਦੇ ਨੇ, ਕਿਸੇ ਨੂੰ ਮਾਰਦੇ ਨੇ, ਕੁਛ ਨਹੀਂ ਕਰਦੇ, ਕੋਈ ਇਹਨਾਂ ਨੇ ਹਥਿਆਰ ਨਹੀਂ ਚੁੱਕੇ, ਤੇ ਇੰਡੀਆ ਦੀ ਗੌਰਮੈਂਟ ਨੂੰ ਉਹਨਾਂ ਨੂੰ ਇਹਨਾਂ ਨੇ ਇੰਡੀਆ ਦੀ ਗੌਰਮੈਂਟ ਨੇ ਇਹਨਾਂ ਨੂੰ ਅੱਤਵਾਦੀ ਕਰਾਰ ਦਿੱਤਾ, ਤੇ ਕਿਸ ਬੇਸ ਤੇ ਕਰਾਰ ਦਿੱਤਾ, ਕਿਹੜਾ ਇਹਨਾਂ ਨੇ ਜ਼ੁਲਮ ਕੀਤਾ? ਹਾਲਾਂਕਿ ਆਪ ਉਹ ਹਰ ਰੋਜ਼ ਲੋਕਾਂ ਦੇ ਉੱਤੇ, ਨਿਹੱਥਿਆਂ ਦੇ ਉੱਤੇ ਗੋਲੀਆਂ ਮਾਰਦੇ ਨੇ, ਉੱਥੇ ਰਿਪੋਰਟਰਾਂ ਨੂੰ ਮਾਰਦੇ ਨੇ, ਕਿਸੇ ਨੂੰ ਗੱਲ ਨਹੀਂ ਕਰਨ ਦੇ। ਬਰਾੜ ਸਾਹਿਬ ਵੀ ਚੰਗੀ ਤਰ੍ਹਾਂ ਦੇਖੋ ਗੱਲ ਕਰਦੇ ਨੇ, ਹਰ ਰੋਜ਼ ਗੱਲ ਕਰਦੇ ਨੇ, ਇਹ ਤੁਹਾਡੇ, ਤੁਸੀਂ ਵੀ ਬਹੁਤ ਖੁੱਲ੍ਹ ਕੇ ਗੱਲ ਕਰਦੇ ਹੋ, ਆਮ ਤਾਂ ਮੀਡੀਆ ਵਾਲੇ ਗੱਲ ਹੀ ਨਹੀਂ ਕਰਦੇ, ਸ਼ਾਬਾਸ਼ ਹੈ ਤੁਹਾਡੇ। ਮੈਂ ਬਸ ਇਹੀ ਪੁੱਛਣਾ ਚਾਹੁੰਦਾ ਵੀ ਇਹਨਾਂ ਲੋਕਾਂ ਨੇ ਕੀ ਜ਼ੁਲਮ ਕੀਤਾ ਸੀ ਜਿਹੜੇ 10 ਅੱਤਵਾਦੀ ਕਰਾਰ ਦਿੱਤੇ ਨੇ? ਸਤਿ ਸ੍ਰੀ ਅਕਾਲ।
ਮਿੰਟ ਆਪਣੇ ਕੋਲ ਦੋ ਹੀ ਰਹਿ ਗਏ ਸ਼ਿਵਿੰਦਰ ਜੀ।
ਇੱਕ ਤਾਂ ਮੈਂ ਦੱਸ ਚੱਲਾਂ ਕਿ ਰਾਜਧਾਨੀ ਜਿਹੜੀ ਨਾ ਹੈਦਰਾਬਾਦ ਹੈ ਨਾ, ਉਹ ਵੀ ਦੋ ਸੂਬਿਆਂ ਦੀ ਰਾਜਧਾਨੀ ਹੈ, ਤੇਲੰਗਾਨਾ ਦੀ ਤੇ ਆਂਧਰਾ ਪ੍ਰਦੇਸ਼ ਦੀ, ਕਿਉਂਕਿ ਉਹਦੇ ਨਾਲ ਜਿਆਦਾ ਹੋਈ ਗੱਲ ਜਿਆਦਾ ਉਹਨਾਂ ਨਾਲ ਵੀ ਹੋਈ ਹੈ ਵੀ ਸਾਡੇ ਇਕੱਲਿਆਂ ਨਾਲ ਨੀ ਹੋਈ, ਬਹੁਤ ਸਾਰੀ ਜਿਆਦਾ ਤੇ ਸਟੇਟ ਦਾ ਕਰੈਕਟਰ ਦੇ ਵਿੱਚ ਹੀ ਜਿਆਦਾ ਹੈ। ਦੂਜੀ ਗੱਲ ਹੈ ਕਿ ਮੈਂ ਐਂ ਅੱਤਵਾਦੀ ਐਲਾਨਣ ਦੇ ਹੱਕ ਵਿੱਚ ਨਹੀਂ ਹੈਗਾ, ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਰ ਦਿੱਤੀ ਹੈ, ਪਰ ਇੱਥੇ ਨਾ ਕਈ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਜਿਵੇਂ ਧੀਰ ਸਾਹਿਬ ਬਹੁਤ ਸੋਹਣਾ ਬੋਲੇ, ਉਹ ਕਹਿੰਦੇ ਵੀ ਦੇਖੋ ਸਾਡੇ ਸਿੱਖਾਂ ਨਾਲ ਮਾੜਿਆ ਹੋਇਆ ਵੀ ਪੰਜਾਬੀ ਇਲਾਕੇ ਹੋਰ, ਉੱਥੇ ਉਹ ਪੰਜਾਬੀਅਤ ਦੀ ਗੱਲ ਕਰ ਰਹੇ ਸੀ, ਮਤਲਬ ਏਦਾਂ ਨਾ ਭਾਵਨਾ ਅੱਛੀ ਹੈ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਅਸੀਂ ਸਿੱਖੀ ਦੀ ਗੱਲ ਕਰ ਰਹੇ ਹਾਂ ਜਾਂ ਪੰਜਾਬੀਅਤ ਦੀ ਗੱਲ ਕਰ ਰਹੇ ਹਾਂ, ਪੰਜਾਬੀਅਤ ਦੀ ਗੱਲ ਕਰ ਰਹੇ ਸੀ ਉਹ। ਸੋ ਮੈਂ ਇਹੀ ਕਹਿੰਦਾ ਕਿ ਇਸ ਕਿਸੇ ਵੀ ਵਿਅਕਤੀ ਨੂੰ ਕੁਝ ਵੀ ਬੋਲਣ ਦਾ ਅਧਿਕਾਰ ਹੈਗਾ ਵਾ, ਜੋ ਮੈਂ ਗੱਲ ਆਖੀ ਹੈ, ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਿਰਕਾ ਪ੍ਰਸਤ ਅਧਾਰਤ ਜਿਹੜੀ ਮੰਗ ਆ ਉਹ ਲੋਕ ਪੱਖੀ ਨਹੀਂ ਹੋ ਸਕਦੀ ਹੈਗੀ, ਤੇ ਮੈਂ ਆਖਿਰ ਵਿੱਚ ਇਹੀ ਕਹਾਂਗਾ ਜੀ।
ਸ਼ਿਵਿੰਦਰ ਜੀ, ਬਾਕੀ ਦੇਸ਼ਾਂ ਦੇ ਵਿੱਚ ਕੀ ਤਜਰਬਾ ਹੈ, ਕਿਤੇ ਇਹੋ ਜਿਹੀ ਕੋਈ ਥਾਂ ਹੈਗੀ ਆ ਜਿੱਥੇ ਜਿੱਥੇ ਕੋਈ ਜਿਹੜੀ ਕੌਮ ਦੇ ਵਲਵਲੇ ਆ ਉਹ ਕਿਸੇ ਧਰਮ ਦੇ ਰੂਪ ਦੇ ਵਿੱਚ ਨਿਕਲਦੇ ਹੋਣ, ਤੁਹਾਨੂੰ ਲੱਗਦਾ ਹੋਵੇ ਕੋਈ ਉਦਾਹਰਣ ਹੋਵੇ? ਮੇਰੇ ਖਿਆਲ ਦੇ ਵਿੱਚ ਤਾਂ ਪਤਾ ਨਹੀਂ, ਮੇਰੇ ਧਿਆਨ ਦੇ ਵਿੱਚ ਨਹੀਂ ਆਇਆ, ਸਾਡੇ ਇੱਥੇ ਜਦੋਂ ਗੱਲ ਕਰਦੇ ਆ ਉਹ ਕਿਊਬਿਕ ਦੀ ਗੱਲ ਕਰਦੇ ਹੁੰਦੇ, ਕਹਿੰਦੇ ਜੀ ਕਿਊਬਿਕ ਆ ਜਿਹੜਾ ਇਹ ਵੀ ਇੱਥੇ ਵੀ ਇਸ ਤਰ੍ਹਾਂ ਹੋ ਸਕਦਾ, ਉਹ ਆਜ਼ਾਦੀ ਦੀ ਗੱਲ ਕਰਦੇ ਆ, ਪਰ ਕਿਊਬਿਕ ਆ ਜਿਹੜਾ ਐਂਡ ਦੇ ਵਿੱਚ ਉਹ ਫ੍ਰੈਂਚ ਨੈਸ਼ਨੈਲਿਟੀ ਆ ਜਿਹੜੀ ਉਹਨਾਂ ਦੀ ਭਾਸ਼ਾ ਇੱਕ ਉਹਦੇ ਨਾਲ। ਅੱਛਾ, ਜਦੋਂ ਕਿਊਬਿਕ ਕਿਉਂਕਿ ਕਿਊਬਿਕ ਵਾਲੇ ਫ੍ਰੈਂਚ ਉਹਨਾਂ ਦੇ ਵੱਡੇ ਵੱਡੇ ਫਰਾਂਸ ਤੋਂ ਆਏ ਨੇ, ਫਰਾਂਸ ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਦਾ ਬਹੁਤ ਵੱਡਾ ਅਸਰ ਆ, ਉਹਨਾਂ ਨੇ ਧਰਮ ਦੀਆਂ ਮਜ਼ਹਬ ਦੀਆਂ ਵਲਗਣਾਂ ਤੋੜੀਆਂ ਨੇ, ਜਦੋਂ ਫਿਰ ਉਹ ਇਹ ਗੱਲ ਕਰਦੇ ਨੇ ਵੀ ਧਰਮ ਤੇ ਸਟੇਟ ਅਲੱਗ ਅਲੱਗ ਹੋਣੇ ਚਾਹੀਦੇ ਨੇ, ਉਹ ਕੁਝ ਕਾਨੂੰਨ ਪਾਸ ਕਰਦੇ ਆ, ਫਿਰ ਇਹ ਬਹੁਤ ਚਿੜਦੇ ਨੇ, ਫਿਰ ਇਹਨਾਂ ਨੂੰ ਉਹ ਭੈੜੇ ਲੱਗਦੇ ਨੇ, ਫਿਰ ਕਹਿੰਦੇ ਜੀ ਇਹ ਸਾਰੇ ਧਰਮਾਂ ਨਾਲ ਧੱਕਾ ਕਰਦੇ ਨੇ। ਹਾਲਾਂਕਿ ਮੈਂ ਤਾਂ ਬੜਾ ਲੌਜੀਕਲੀ ਉਹ ਮਤਲਬ ਉਹ ਜਿਹੜਾ ਉਹਨਾਂ ਨੇ ਬਿੱਲ ਪੇਸ਼ ਕੀਤਾ ਸੀ, ਮੈਂ ਬੜਾ ਲੌਜੀਕਲੀ ਉਹਦੇ ਹੱਕ 'ਚ ਖੜਿਆ ਸੀ ਵੀ ਜੇ ਵਾਕਿਆ ਹੀ ਮਤਲਬ ਕਿਸੇ ਧਰਮ ਦੇ ਨਾਲ ਧੱਕਾ ਨਾ ਹੋਵੇ, ਪਰ ਜਿਹੜਾ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚੋਂ ਕਿਸੇ ਵਿਸ਼ੇਸ਼ ਧਰਮ ਦੀ ਝਲਕ ਵੀ ਨਾ ਪੈਂਦੀ ਹੋਵੇ, ਉਹਦੇ 'ਚ ਇਹ ਵੀ ਨਾ ਹੋਵੇ ਵੀ ਬਹੁ ਗਿਣਤੀ ਆ ਜਿਹੜੇ, ਜੇ ਉਹ ਸਪੋਜ਼ ਕ੍ਰਿਸਚੀਅਨ ਨੇ ਤੇ ਉਹਦੇ 'ਚੋਂ ਕ੍ਰਿਸਚੀਅਨਿਟੀ ਦੀ ਵੀ ਝਲਕ ਨਹੀਂ ਪੈਣੀ ਚਾਹੀਦੀ, ਉਹਦੇ 'ਚ ਕੁਝ ਨੁਕਸ ਫਰਕ ਹੋ ਸਕਦੇ ਨੇ ਜਿਹੜੇ ਦੂਰ ਹੋ ਸਕਦੇ ਨੇ, ਪਰ ਇਹ ਪਹਿਲਾ ਕਦਮ ਸੀ ਮਤਲਬ ਕਿਊਬਿਕ ਵਾਲਿਆਂ ਦਾ ਕਿ ਉਹਨਾਂ ਨੇ ਇਸ ਪਾਸੇ ਸ਼ੁਰੂਆਤ ਤਾਂ ਕੀਤੀ ਘੱਟੋ ਘੱਟ, ਬਾਕੀ ਤਾਂ ਸ਼ੁਰੂਆਤ ਹੀ ਨਹੀਂ ਕਰਦੇ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਇੱਕ ਮਿੰਟ ਹੈਗਾ ਆਪਣੇ ਕੋਲ?
ਦੇਖੋ ਕਿਊਬਿਕ ਵਾਲੀ ਜਿਹੜੀ ਮੰਗ ਆ ਉਹ ਨੈਸ਼ਨੈਲਿਟੀ ਵਾਲੀ ਉਹ ਮੰਗ ਸੀ, ਉਦਾਂ ਹੀ ਕੌਮੀਅਤ ਵਾਲੀ ਮੰਗ ਸੀਗੀ, ਉਹਨੂੰ ਬਹੁਤ ਸਾਰੇ ਮੈਂ ਦੇਖਿਆ ਵੀ ਕੁਝ ਨਾ ਇਸ ਤਰ੍ਹਾਂ ਦੇ ਸੰਗਠਨ ਦੀ ਉਹਦੀ ਦਲੀਲ ਦਿੰਦੇ ਹੁੰਦੇ, ਮੈਂ ਉਹਨੂੰ ਇਹੀ ਕਹਿਣਾ ਹੁੰਦਾ ਉਹਨਾਂ ਨੂੰ ਕਿ ਉਹਦੇ ਵਿੱਚ ਨਾ ਕੋਈ ਦਮ ਨਹੀਂ ਹੈਗਾ, ਜਿੱਦਾਂ ਜੱਥਾ ਜਿਹੜੇ ਆਹੀ ਦਲੀਲਾਂ ਤੁਸੀਂ ਦਿੱਤੀਆਂ ਵੀ ਉਹ ਜਦੋਂ ਆਪਣੇ ਕੋਈ ਸੈਕੂਲਰਿਜ਼ਮ ਵਾਲੀ ਗੱਲ ਦਿਖਾਉਂਦੇ ਨੇ ਝਲਕਾਰਾ, ਉਦੋਂ ਫਿਰ ਉਹਦਾ ਵਿਰੋਧ ਕਰਦੇ ਆ, ਮਤਲਬ ਉਹ ਆਪਣੇ ਪੱਖ ਵਿੱਚ ਨਾ ਜਿਹੜੀ ਦਲੀਲ ਦਿੰਦੇ ਹੈਗੇ ਨੇ ਉਹ ਵੀ ਦਲੀਲ ਅਸਲ ਵਿੱਚ ਉਹਦਾ ਕੋਈ ਉਹਦਾ ਬੇਸ ਨਹੀਂ ਹੈਗਾ, ਕਿਉਂਕਿ ਇਹ ਮੰਗ ਕੌਮ ਦੇ ਆਧਾਰ ਤੇ ਨਹੀਂ, ਇਹ ਮਜ਼ਹਬ ਦੇ ਆਧਾਰ ਤੇ ਇਹਨਾਂ ਵੱਲੋਂ ਕੀਤੀ ਹੋਈ ਮੰਗ ਹੈ ਜੀ।
ਬਿਲਕੁਲ ਜੀ ਸ਼ਿਵਿੰਦਰ ਜੀ, ਸਮਾਂ ਹੋ ਗਿਆ ਸਮਾਪਤ, ਮੈਨੂੰ ਪਤਾ ਕੁਝ ਕਾਲਰ ਨਾਲ ਨੇ ਪਰ ਆਪਾਂ ਕਾਲਸ ਹੋਰ ਨਹੀਂ ਲੈ ਸਕਦੇ ਜੀ, ਮਿਹਰਬਾਨੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਿਵਿੰਦਰ ਜੀ, ਗੁੱਡ ਨਾਈਟ।
ਸ਼ੁਕਰੀਆ ਜੀ, ਮਿਹਰਬਾਨੀ ਚਰਨਜੀਤ ਜੀ।
The views expressed on the preceding program may not necessarily be those of the owner or management of WTOR radio station.
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ ਲਿਊਬ।
Call Jess or Raja, 905-565-1100.
1776 Myerside Drive in Mississauga. A call, truck and you.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, Zoom किए हैं।
Zoom? क्या मतलब?
Zoom मतलब फास्ट एंड रिलायबल मनी ट्रांसफर। अभी डाउनलोड कीजिए Zoom मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
Zoom, अ PayPal सर्विस, तेज आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रह्मजन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंदा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गई हैं। फॉर मोर information call 905-874-7171.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر دستک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
برامپٹن شہر سے ایک خاص پیغام، 10 سے زیادہ افراد کا اجتماع نہ کریں اور نہ اس میں حصہ لیں۔